सकत के चल मूर्त अनपर कामितो जह कोटिंद्रेंद्रण साहे सहान गणिज त्रिपवन मिहि पुसुर नर असुर नेत नेत बन तिरन कहत त्वय सर्वनाम कथ कवन कर्म नाम वर्णत समत अस कृपान खंडो खड़ग तुक तबर अरती सब सरोही सहती जह हमारे पी तीर तुहि चथी तुहि तुही तवर तरवार नाम तिहारो जो जपै पै सिंध पव पार काल तुही काली तुही तुही तेग आरती तुही निशानी जीत की आज तुही जगवी करक केत में शरण तिहारी आप हास दैलिहो भारी सर्व ठार मोह सहाई दुष्ट दोख ते लिहो बुझाई नमस्कार श्री खड्ग को करो सोहित चित लाय पूरन करो ग्रंथ हे तुम ओए करो सहाय मुकुचर शास्त्र खट पिंग गिरन चढ़ जाय अंध लख बदरो सुने जाओ काल कृपा कराय पहा बुद्ध प्रव तुष हमारी बरन सक महिमा जो तिहारी हम न सकत कर सिवत तुम्हारी आप लिहो तुम कथा सुधारी हम न सकत कर सिवत तुम्हारी आप लिहो तुम
वाहे गुरु साहिब जियो चौपाई उत्तर देश राव एक कहिए अधिक रूप जाको जग लहिए शतर केत राजा को नमा निरख थकत रहई जिह बामा चौपई उत्तर देश राव एक कहिए
परम सत्कार योग गुरु खालसा सर सिंह जी फतेह प्रवान करो आखो वाहेगुरु जी का खालसा वाहेगुरु जी की फतेह। अमृत वेले तो गुरु महाराज की हजूरी के दीवान सज रहे है। गुरबाणी स्वरूप सतगुरु जी की प्रकाश सेवा हुई है, उपरंत गुरबाणी का जाप पाठ होया है। गुरु कलगीधर पातशाह जी की पवित्र बाणी की विचार काफ़ी समय तो मुड़ तो ही प्रारंभ हुई हुई है। आप लड़ीवार रूप में विचार करके लाहे हासिल कर रहे हाँ। इस तरह खालसे पंथ को सावधान करने वास्ते गुरु महाराज जी ने एक चित्रो ग्रंथ के विचों जिले छल कपट के प्रसंग लिखे है कि खालसे पंथ ना ना कोई छल प्रेम कर जाए तो खाना कर जाए। वो महाराज ने सारे का उलथा किया है जिदे विचों आपां 32 प्रसंग पढ़े ने। एक सियानी स्त्री ने छल कपट करके किवें अपने धन पदार्थ नूं अपने घर नूं बचा लिया। उहदे घरे चोर आ गए सन ते उहने फिर जाणिया भी उन्हें चोर बहुत है तो मैं कली हाँ, मालिक बाहर विदेश गया धन कमाउण। उन्हें जरा धन पदार्थ है ये रक्षा करनी मेरा फर्ज है, इन्हें मैं किवें बचावा। फिर उन्हें छल फरेब किया, छल फरेब की किया भी वो जरा राज चोरों का राजा सी उन्होंने कह लगी भी मैनू क्यों मारना है, मैं तो तुहाडी पत्नी हाँ, घरवाली हाँ, ये सारा कुछ है। मेरे मालिक का धन पदार्थ लुटो चुको फिर मैनू भी नाल लेके चले जाओ। वो छल फरेब समझ ना सके, वो बहुत खुश हुए कहते आदा वधिया गल बन गई, ये तो आप ही चुकाउंदी है, आप ही नाले घरवाली बन रही है, इन्हों होर की चाहिए। फिर कह लगी हूँ इस खुशी विच मैं तुहानू भोजन छकाउनी वधिया बना के। यो जिहड़े कोई चोर दे बाकी सन उन्हां नू कहण लगी वी तुसीं चवारे च जाके आराम कर लो, इत्थे होऊगा। जदों चंगा भोजन बन गया फिर तुहानू हेठां आउण दी लोड़ नहीं है, मैं आपे ही तुहाडे कोल इत्थे ही पहुँचा देंगी, इत्थे मेरे कोल बह के खा लू। पकौड़े जे बनाने शुरू करते तेल विच, ते पकौड़िया च जहर पाती जो खुआ दे चवारे तां उत्थे ही बस आउंगे तुसीं मर गए। जरा उन्हा चोरों का मुखी सी वो छल फरेब नाल ही वे हसा बात गलां बात जी करती रही। जो देखा भी हूँ मेरे वाली यदी निगाह नहीं है, फिर की किता चक के तत्ता जाती अभी सिर च पाता, वो भी मचाता ज्यों ही। उदों बाद फिर जाके कोतवाल दे कोल रिपोर्ट लिखा दी भी मेरे घर चोर आ पे सी, जे बाकी सी इधरों उधर पड़ के वह भी बनाते, घर भी बचा लिया, चोर भी मराते, बाकी जड़े कोई सी इधर उधर वो भी बनाते, वह भी कैद कराते। है ना ये ਭਾਵੇਂ ਹੈ ਤਾਂ ਛਲ ਕਪਟ, ਪਰ ਇਹਨੂੰ ਅਸੀਂ ਕਹਾਂਗੇ ਵੀ ਸਿਆਣਪ ਵੀ ਹੈ। ਇਸ ਤਰ੍ਹਾਂ ਹੀ ਇੱਕ ਸਿਆਣੀ ਇਸਤਰੀ ਸੀ, ਉਹਦੇ ਘਰ ਇੱਕ ਚੋਰ ਜਾ ਗਿਆ, ਉਹਨੂੰ ਦੇਖ ਕੇ ਉਹ ਅੱਖਾਂ ਜਿਹੀਆਂ ਨੇ ਬੰਦ ਕਰ ਲਈਆਂ। ਉਦੋਂ ਬਾਅਦ ਦੋ ਹੋਰ ਆ ਗਏ, ਉਹਨਾਂ ਨੇ ਉਹਨੂੰ ਜਗਾਇਆ ਅਤੇ ਕੁੱਟਣ ਲੱਗ ਕੇ, ਕਹਿੰਦੇ ਵੀ ਆ ਚਾਬੀਆਂ ਦੇ। ਜੋ ਸਿਆਣੀ ਨੇ ਕੀ ਛਲ ਕਪਟ ਕੀਤਾ, ਕਹਿੰਦੇ ਵੀ ਚਾਬੀਆਂ ਤਾਂ ਮੇਰੇ ਮਾਲਕ ਕੋਲ ਹੈ, ਮੇਰੇ ਕੋਲ ਨਹੀਂ ਹੈ, ਰੁਪਈਆਂ ਵਾਲੀਆਂ ਚਾਬੀਆਂ ਤਾਂ ਉਹਦੇ ਕੋਲ ਹੈ। ਕਹਿੰਦੇ ਉਹ ਕਿੱਥੇ ਹੈ? ਉਹ ਜਿਹੜਾ ਪਹਿਲਾਂ ਆਇਆ ਸੀ ਨਾ, ਉਹ ਕਿਤੇ ਉੱਪਰ ਲੁਕਿਆ ਬੈਠਾ ਸੀ, ਉਹਦੇ ਵੱਲ ਇਸ਼ਾਰਾ ਕਰਤਾ, ਕਹਿੰਦੇ ਉਹ ਹੈ ਮੇਰੇ ਮਾਲਕ, ਦੇਖ ਸਾਨੂੰ ਮੁੱਕੀ ਕੁੱਟਿਆ ਮਾਰਿਆ। ਕਿਹੜਾ ਘਰ ਵਾਲਾ ਸੀ ਉਹਦਾ, ਚੋਰੀ ਸੀ ਹੈ। ਓ ਗੁੱਤਮ ਗੁੱਥੀ ਹੁੰਦੇ, ਕੁੱਟਮਾਰ ਕਰਦੇ, ਅਤੇ ਉਹਦਾ ਕੁੰਜੀਆਂ ਮੰਗਦੇ ਹੈ। ਆਂਢ ਗੁਆਂਢ ਜਾ ਕੇ ਉਹ ਸਾਰਿਆਂ ਨੂੰ ਜਗਾ ਲਈ, ਉਹ ਗੁਆਂਢੀ ਆ ਗਏ ਡਾਂਗਾਂ ਚੱਕ ਕੇ, ਉਹਨਾਂ ਨੇ ਉਹ ਫਿਰ ਚੋਰ ਲੁਟਾ ਤੇ, ਉਹ ਕੁੱਟ ਵੱਢੇ ਅਤੇ ਇਸੇ ਠਾਣੇ ਫੜਾ ਤੇ। ਜਾਣੀ ਵੀ ਉਹ ਸਿਆਣਪ ਨਾਲ ਉਹ ਤਿੰਨਾਂ ਚੋਰਾਂ ਤੋਂ ਆਪਣਾ ਬਚਾ ਲਿਆ ਉਹਨੇ ਸਭ ਕੁਛ। ਇਸ ਤਰ੍ਹਾਂ ਦੇ ਇਹ ਕਈ ਵਾਰੀ ਹੈ ਤਾਂ ਛਲ ਫਿਰੇ ਮਾੜੇ, ਪਰ ਘਰ ਬਚਾਉਣ ਵਾਸਤੇ ਤਾਂ ਵਧ ਗਿਆ ਹੀ ਹੈ ਨਾ। ਹੁਣ ਨਾ ਕਰਦੀ ਉਹ ਸਿਆਣੀ ਇਸਤਰੀ ਇਹ ਛਲ ਕਪਟ, ਪਹਿਲੇ ਚੋਰ ਨੂੰ ਨਾ ਬਣਾਉਂਦੀ ਮਾਲਕ ਵੀ ਉਹਦੇ ਕੋਲ ਕੁੰਜੀਏ, ਅਤੇ ਦੂਜੇ ਕਿਵੇਂ ਉਹਦੇ ਮਗਰ ਪੈਂਦੇ, ਕਿਉਂ ਉਹਨੂੰ ਕਸੰਦ ਮੁੱਕੀ ਕਰਦੇ, ਉਹ ਕਿਉਂ ਗੁੱਥਮ ਗੁੱਥੀ ਹੁੰਦੇ। ਜੇ ਉਹ ਗੁੱਥਮ ਗੁੱਥੀ ਹੋਏ ਤੇ ਤਾਂ ਹੀ ਆਂਢ ਗੁਆਂਢ ਵਿੱਚ ਝਟਪਟ ਜਾ ਕੇ ਉਹਨੇ ਦਸਤਾ ਸਦ ਲਿਆਂਦੇ, ਗੁਆਂਢਾਂ ਵਾਲੇ ਬਚਾ ਲਿਆ ਸਭ ਕੁਛ। ਆ ਕਈ ਮਾੜੇ ਵੀ ਹੈ ਛਲ ਫਰੇਬ, ਉਹ ਮਾੜੀਆਂ ਇਸਤਰੀਆਂ ਮਾੜੇ ਬੰਦੇ ਕਰਦੇ ਛਲ ਫਰੇਬ। ਆ ਕਈ ਵਾਰੀ ਸਰਕਾਰਾਂ ਵੀ ਛਲ ਫਰੇਬ ਕਰ ਲੈਂਦੀਆਂ, ਜਿਵੇਂ ਅੰਗਰੇਜ਼ ਸਰਕਾਰ ਨੇ ਆ ਕੂਕਿਆਂ ਦਾ ਜਿਹੜਾ ਗੁਰੂ ਹੈ ਰਾਮ ਸਿੰਘ, ਇਹਦੇ ਨਾਲ ਵੀ ਇੱਕ ਛਲ ਫਰੇਬ ਕੀਤਾ ਸੀ ਕਿ ਇਹੋ ਜਿਹਾ ਗੜਬਈ ਜਿਹਾ ਸਿਆਣਾ ਚੁਸਤ ਚਲਾਕ ਦਾ ਲਾ ਦਿੱਤਾ। ਰਾਮ ਸਿੰਘ ਦੀ ਬੜੀ ਉਹ ਸੇਵਾ ਕਰੇ, ਜਾਣੀ ਐਂ ਉਹਨੂੰ ਮਹਿਸੂਸ ਹੋਵੇ ਵੀ ਮੇਰਾ ਤਾਂ ਇਹ ਆਪਣਾ ਹੀ ਹੈ, ਸਾਰਾ ਕੁਛ ਉਹਨੂੰ ਆਪਣੇ ਗੜਬਈ ਨੂੰ ਭੇਜ ਦੇਵੇ, ਉਹ ਜੋ ਕੁਛ ਕਰਨਾ ਕਰਾਉਣਾ ਉਹ ਉਹਨਾਂ ਦਾ ਸੀ, ਉਹ ਜੋ ਕੁਛ ਇਹਦੇ ਭੇਤ ਇਹਨੂੰ ਦਿੰਦਾ, ਉਹ ਝਟਪਟ ਅੰਗਰੇਜ਼ਾਂ ਨੂੰ ਅੱਗੇ ਦੇਈ ਜਾਂਦਾ ਭੇਤ। ਅੱਗੇ ਅਖੀਰ ਤੇ ਅੰਗਰੇਜ਼ਾਂ ਨੇ ਫਿਰ ਉਹ ਕਹਿਤਾ ਵੀ ਇਹ ਰਾਮ ਸਿੰਘ ਨੂੰ ਕਾਲੇ ਪਾਣੀ ਭੇਜ ਦਿਓ, ਇਹਨੂੰ 12 ਪੱਥਰ ਪਾਰ ਕਰੋ, ਇਹ ਖਤਰਨਾਕ ਬੰਦਾ ਹੈ। ਜਦੋਂ ਲੈ ਗਏ ਤੇ ਜਹਾਜ਼ ਚੜਾਉਣ ਲੱਗੇ, 12 ਪੱਥਰ ਪਾਰ ਕਰਨ ਲੱਗੇ, ਕਾਲੀ ਪਾਣੀ ਭੇਜਣ ਲੱਗੇ, ਤੇ ਫਿਰ ਕਹਿੰਦੇ ਵੀ ਕੋਈ ਤੈਨੂੰ ਆਪਣੀ ਸੇਵਾ ਸੰਭਾਲ ਵਾਸਤੇ ਕੋਈ ਚਾਹੀਦਾ ਹੈ? ਤੇ ਉਹ ਕਹਿੰਦਾ ਜੀ ਹੋਰ ਤਾਂ ਨਹੀਂ, ਬਸ ਆ ਮੇਰਾ ਇੱਕ ਗੜਬਈ ਇਕੱਲਾ ਭੇਜ ਦਿਓ। ਉਹ ਹੱਥ ਜੁੜ ਕੇ ਕਹਿੰਦਾ ਮਹਾਰਾਜ ਮੇਰੀ ਤਾਂ ਇੱਥੋਂ ਤੱਕਰੀ ਡਿਊਟੀ ਸੀ, ਮੈਂ ਤੁਹਾਡਾ ਕੋਈ ਗੜਬਈ ਗੜਬਈ ਨਹੀਂ, ਕੋਈ ਸੇਵਕ, ਮੈਂ ਤਾਂ ਸਰਕਾਰੀ ਬੰਦਾ, ਮੈਂ ਤਾਂ ਇਹਨਾਂ ਦਾ ਹੈ, ਤਨਖਾਹ ਮੈਨੂੰ ਮਿਲਦੀ ਸੀ ਖੁੱਲ੍ਹੀ ਡੁੱਲੀ, ਇਸ ਕਰਕੇ ਤੁਹਾਡੇ ਉਹ ਗੜਬਾ ਚੁੱਕੀ ਫਿਰਦਾ ਰਿਹਾ, ਰੁਪਈਏ ਉੱਧਰੋਂ ਮਿਲਦੇ ਸੀ, ਮੈਨੂੰ ਕੀ ਹੈ, ਸਰਕਾਰ ਨੇ ਜੋ ਕੁਛ ਕਹਿਆ ਕਰਿਆ ਕਰਾਇਆ, ਮੈਂ ਮੇਰਾ ਤਾਂ ਬਸ ਇੱਥੋਂ ਟਿੱਕਰੀ ਮਾਰਾ ਸੀ ਤੁਹਾਨੂੰ ਪਹੁੰਚਾਉਣ ਦਾ, ਹੁਣ ਤੂੰ ਅੱਗੇ ਜਾਓ। ਉਹ ਖੜਾ ਝੱਕ ਕੇ ਰਾਮ ਸਿੰਘ ਜੀ ਆਪ ਕੀ ਹੋ ਗਿਆ, ਮੈਂ ਤਾਂ ਸਾਰਾ ਇਹਨੂੰ ਭੇਜਦੇ ਹੀ ਆ ਵੀ ਮੇਰਾ ਹੀ ਹੈ ਗੜਬਈ ਇਹ। ਜਾਣੀ ਉਹ सरकार ना ही हो शैतान जेकर वही ने ऐसा सारा कुछ हो बर्त बर्ता किया राम सिंह नू भेत नहीं लगन दिता उन्हें। अखीरी जदों हाथ जोड़ते भी मेरी तो इतों तक ही सेवा सी जी, मेरी ड्यूटी हुण खत्म हो गई है। फिर वो बेचारा झाके भी आ की हो गया। इस तरह के हुण जिहड़े छल फरेब करन वाले मनुख है शैतान है, जे किसी आप प्रसंग सुने होगा तो वह बच जाऊगा, सोचूगा कि आराम से उन्होंने मेरे दी। अज हुण जा राजा है उहदे घरे पुत्तर नहीं हुंदा है, ते राणी ਉਹ ਛਲ ਫਰੇਬ ਜੇ ਕਰਦੀ ਹੈ ਅਤੇ ਉੱਧਰ ਜਿਹੜੇ ਕੋਈ ਉਹਦੀਆਂ ਦਾਸੀਆਂ ਹੋਰ ਸੇਵਕ ਹੈ ਉਹ ਵੀ ਉਹਦੇ ਨਾਲ ਛਲ ਫਰੇਬ ਕਰਦੇ ਹੈ। ਉਹ ਕਿਵੇਂ ਕਰਦੇ ਹੈ ਵੇਖ ਲਓ ਵੀ ਉਹ ਆਏ ਪ੍ਰਸੰਗ ਆ ਰਿਹਾ ਸ਼ੁਰੂ ਹੋ ਰਿਹਾ। ਇੱਧਰ ਰਾਣੀ ਨੂੰ ਕੁਝ ਕਹਿੰਦੇ, ਉੱਧਰ ਜਿਹੜਾ ਰਾਣੀ ਵੇਖ ਲਿਆ ਵੀ ਰਾਜਾ ਮੇਰੇ ਪੁੱਤਰ ਨਹੀਂ ਹੁੰਦਾ, ਮੈਂ ਕੋਈ ਹੋਰ ਵਿਆਹ ਕਰਾ ਲਵਾਂ। ਉਹ ਘਰ ਦੀ ਕੋਈ ਸੋਹਣੀ ਸੁਨੱਖੀ ਜੀ ਦਾਸੀ ਸੀ, ਟਹਿਲਣ ਸੀ। ਰਾਜੇ ਦੇ ਮਨ ਵਿੱਚ ਖਿਆਲ ਆਇਆ ਵੀ ਚਲੋ ਪੁੱਤਰ ਲਈ ਆਪਾਂ ਇਹਨੂੰ ਵਿਆਹ ਕੇ ਘਰੇ ਰਾਣੀ ਬਣਾ ਲਈਏ। ਪੁੱਤਰ ਲਈ ਮਨੁੱਖ ਕੀ ਨਹੀਂ ਕਰਦਾ ਹੈ, ਸੌ ਟੈਂਟੇ ਕਰਦਾ ਹੈ। ਇਸਤਰੀ ਨੂੰ ਕਹੋ ਤੂੰ ਵੀ ਅੱਧੀ ਰਾਤ ਜਾ ਕੇ ਚੁਰਸਤੇ 'ਤੇ ਇਸ਼ਨਾਨ ਕਰੀ, ਜਿਹੜੀ ਬਾਹਰ ਨਹੀਂ ਨਾ ਨਿਕਲਦੀ ਪੁੱਤ ਪਿੱਛੇ ਨਿਕਲੂ ਅੱਧੀ ਰਾਤ, ਨਾ ਤੂੰ ਜਾ ਕੇ ਉੱਥੇ ਇਸ਼ਨਾਨ ਕਰ ਲੂ। ਜੇ ਕੋਈ ਕਹਿ ਦੇਵੇ ਤੂੰ ਆ ਸੋਹਣਾ ਸੁਨੱਖਾ ਕੋਈ ਬੱਚਾ ਉਹਨੂੰ ਮਾਰ ਦੇ, ਉਹ ਮਰ ਕੇ ਫਿਰ ਤੇਰੇ ਘਰੇ ਆ ਜਾਊਗਾ। ਵੇਖ ਲਓ ਕਿਸੇ ਬਗਾਨੇ ਦਾ ਪੁੱਤ ਆਪਣੇ ਮੇਰੇ ਘਰ ਬੱਚਾ ਹੋਵੇ, ਛਲ ਫਰੇਬ ਕਰੂ ਉਹਨੂੰ ਮਾਰ ਮੁਕਾ ਆਊਗੀ। ਅਖਬਾਰਾਂ ਵਿੱਚ ਆਉਂਦਾ ਹੀ ਹੈ ਨਾ ਵੀ ਕਈਆਂ ਪੁੱਛਾਂ ਵਾਲੇ ਪੁੱਠਾ ਸਿੱਧਾ ਇਹ ਛਲ ਫਰੇਬ ਕਰਕੇ ਰਸਤੇ ਪਾ ਦਿੰਦੇ ਆ, ਮਗਰੋਂ ਫਿਰ ਜੇਲ੍ਹ ਵਿੱਚ ਯਾਤਰਾ ਜਾਣੀ ਪੈਂਦੀ ਹੈ। ਇੱਥੇ ਆ ਭਿੰਡਰਾਂ ਇੱਕ ਹੈਗੀ ਸੀ, ਇਹ ਪੁੱਛਾ ਦਿੰਦੀ, ਉਹ ਕਹਿੰਦੀ ਮੈਂ ਭੂਤ ਕੱਢਦੀ ਹੈ। ਉਹ ਭੂਤ ਕੱਢਦੀ ਕੱਢਦੀ ਛਪਾਹੀਆਂ ਨੇ ਫਿਰ ਉਹਦੇ ਹੀ ਭੂਤ ਕੱਢਤੇ, ਇੰਨੀ ਕੁੱਟੀ ਮਾਰੀ ਬਣਾ ਸਵਾਰ ਕੇ, ਸਾਰਾ ਕੁਛ ਦੱਸਦਾ ਵੀ ਮੈਂ ਆਹ ਕੁਛ ਕਰਦੀ ਰਹੀ ਹੈ। ਉਹ ਜਿਹੜੇ ਕੋਈ ਲੋਕਾਂ ਨਾਲ ਛਲ ਫਰੇਬ ਕਰਦੇ, ਕੋਈ ਮਨੁੱਖ ਹੋਵੇ ਇਸਤਰੀ ਹੋਵੇ, ਉਹ ਕਹਿੰਦੇ 100 ਦਿਨ ਚੋਰ ਦਾ 1 ਦਿਨ ਸਾਧ ਦਾ। ਇਹ ਵੱਜ ਜਾਂਦੇ ਵੀਰੇ ਜਿਹੜੇ ਬਣੇ ਹੁੰਦੇ ਛਲ ਫਰੇਬ ਕਰਨ ਵਾਲੇ। ਰਹੋ ਵਿਚਾਰ, ਜਿਵੇਂ ਇੱਕ ਹੋਰ ਪ੍ਰਸੰਗ ਛਲ ਫਰੇਬ ਦਾ ਆ ਰਿਹਾ, ਉਹ ਜਿਵੇਂ ਆਉਂਦਾ ਆਪਾਂ ਸੁਣੀਏ ਜੀ।
ਚੌਪਈ ਉੱਤਰ ਦੇਸ਼ ਰਾਵ ਇੱਕ ਕਹੀਐ।
ਆ ਵਜ਼ੀਰ ਇਹ ਪ੍ਰਸੰਗ ਸੁਣਾ ਰਿਹਾ ਚਿੱਤਰ ਸਿੰਘ ਰਾਜੇ ਨੂੰ, ਕਿਉਂਕਿ ਘਰਵਾਲੀ ਨਵਵਿਆਹੀ ਪਟਰਾਣੀ ਦੇ ਮਗਰ ਲੱਗ ਕੇ ਆਪਣੇ ਪੁੱਤਰ ਹਨਵੰਤ ਸਿੰਘ ਨੂੰ ਇਹ ਮਰਵਾਉਣਾ ਚਾਹੁੰਦਾ ਸੀ। ਵਜ਼ੀਰ ਨੂੰ ਪਤਾ ਸੀ ਵੀ ਇਹ ਘਰਵਾਲੀ ਛਲ ਫਰੇਬ ਕਰਦੀ ਹੈ, ਇਹ ਰਾਜੇ ਨੂੰ ਇਹਦੀ ਸਮਝ ਨਹੀਂ ਹੈ। ਉਹ ਸਿੱਧਾ ਤਾਂ ਕਹਿੰਦਾ ਨਹੀਂ ਸੀ, ਕਿਉਂਕਿ ਵਜ਼ੀਰੀ ਸਿਆਣਾ ਸੀ, ਉਹਨੂੰ ਖਤਰਾ ਸੀ ਵੀ ਜੇ ਆਪਣੇ ਇਹਨੂੰ ਮਰਵਾ ਸਕਦੀ ਤਾਂ ਮੈਨੂੰ ਵਜ਼ੀਰ ਨੂੰ ਨਹੀਂ ਮਰਵਾ ਸਕਦੀ। ਫਿਰ ਉਹ ਢੰਗ ਨਾਲ ਸਾਖੀਆਂ ਜਿਹੀਆਂ ਪ੍ਰਸੰਗ ਜੇ ਸੁਣਾਉਂਦਾ ਰਾਜੇ ਨੇ ਵੀ ਇਹ ਕਈ ਵਾਰੀ ਮਨੁੱਖ ਨਾਲ ਛਲ ਫਰੇਬ ਹੋ ਜਾਂਦੇ ਹੈ, ਇਹ ਸਾਵਧਾਨ ਰਹਿਣਾ ਚਾਹੀਦਾ ਹੈ ਵੀ ਕੋਈ ਛਲ ਫਰੇਬ ਵੀ ਨਾ ਹੋਵੇ ਪਟਰਾਣੀ ਦਾ, ਵੀ ਤੂੰ ਸੋਚ ਇਹਨੂੰ ਨਾ ਮਰਵਾ। ਉਹ ਸਾਖੀ ਸੁਣਾ ਦਿੰਦਾ, ਅਸਰ ਹੁੰਦਾ ਕਹਿੰਦੇ ਚੱਲ ਅੱਜ ਰਹਿਣ ਦਿੰਦੇ ਇਹਨੂੰ, ਫਾਹੀ ਚੜ੍ਹਾਉਣ ਨੂੰ ਕੱਲ੍ਹ ਨੂੰ ਫਿਰ ਚੜ੍ਹਾਵਾਂਗੇ। ਅਗਲੇ ਦਿਨ ਫਿਰ ਬੁਲਾ ਲੈਂਦਾ ਜੇਲ੍ਹ ਚੋਂ, ਫਿਰ ਵਜ਼ੀਰ ਕੋਈ ਪ੍ਰਸੰਗ ਸੁਣਾ ਲੈਂਦਾ, ਉਹ ਸੁਣ ਕੇ ਅਸਰ ਕਰਦਾ, ਇਹ ਕਹਿੰਦੇ ਚਲੋ ਅੱਜ ਛੱਡ ਦਿੰਦੇ ਭੇਜੋ ਜੇਲ੍ਹ, ਸਵੇਰੇ ਬੁਲਾਏ ਉਹਨੂੰ ਫਿਰ ਆਪਾਂ ਵਿਚਾਰ ਕਰਾਂਗੇ। 404 प्रसंग सुनाए उसने, 404 दिन तक राजे के पुत्र नूं वेख लो जिंदा रखिया। यानी ये वजीर किन्ना सियाणा है, यो इहदे पुत्र नूं बचा के रखिया उहने। अखीरी राजे दे प्रसंगां दा ऐसा असर होया, ये कहन लगे भी कितने ऐसा ना हो बे। कहने जी पुछ पड़ताल कर लेनी चाहिए पुत्र तो, पुत्र तो सारी गल खुल जाऊगी। जो पुत्र ने पूछा उन्हें सारा कुछ खोल के दसता। कहने महाराज मेरा तो कोई कसूर नहीं है, मैं तो उन्होंने अपनी माँ ही समझदा सी, तुसी उहदे मालक सी। वह हुण वेख लो ਤੁਸੀਂ ਤਾਂ ਉਹਦੇ ਮਾਲਕ ਹੈਗੇ ਅਤੇ ਮੈਨੂੰ ਵੀ ਆਪਣਾ ਮਾਲਕ ਬਣਾਉਂਦੀ, ਮੈਨੂੰ ਵੀ ਆਪਣਾ ਘਰ ਵਾਲਾ ਬਣਾਉਂਦੀ ਸੀ। ਪੁੱਤ ਘਰ ਵਾਲਾ ਕਿਵੇਂ ਬਣੇ ਉਹਦਾ, ਇਹ ਤੁਸੀਂ ਸੋਚੋ ਜੀ। ਕਹਿੰਦੇ ਅੱਛਾ ਇਹ ਐਂ ਕਰਦੀ ਹੈ। ਫਿਰ ਹੁਕਮ ਹੋ ਗਿਆ, ਕਹਿੰਦੇ ਇਹਨੂੰ ਮਾਰੋ, ਇਹਨੂੰ ਖਤਮ ਕਰੋ, ਇਹਨੇ ਪੁਆੜਾ ਪਾਇਆ। ਇਹ ਮੇਰੇ ਨੇਕ ਪੁੱਤਰ ਨੂੰ ਇਹ ਸ਼ਰਫਰੇਬ ਕਰਕੇ ਇਹ ਮਰਵਾਇਆ ਚਾਹੁੰਦੀ ਸੀ, ਉਹ ਉਸੇ ਦਾ ਫਾਹਾ ਵੱਢ ਗਿਆ। ਅਤੇ ਪੁੱਤਰ ਜਿਹੜਾ ਨੇਕ ਸੀ ਉਹ ਬਚ ਗਿਆ ਅਤੇ ਰਾਜਭਾਗ ਦਾ ਮਾਲਕ ਬਣ ਬੈਠਾ। ਜੇ ਉਹ ਵਜ਼ੀਰ ਇਹੋ ਜਿਹੇ ਪ੍ਰਸੰਗ ਨਾ ਸੁਣਾਉਂਦਾ ਤਾਂ ਉਹਦਾ ਸ਼ਰਫਰੇਬ ਚੱਲ ਜਾਣਾ ਸੀ, ਪੁੱਤਰ ਵਿਚਾਰਾ ਮਾਰਿਆ ਜਾਣਾ ਸੀ, ਗੱਦੀ ਸੰਜੀ ਹੋ ਜਾਣੀ ਸੀ। ਉਹ ਜਿਹਾ ਕੋਈ ਬਹਿ ਜਾਂਦਾ ਪੜੂਆ ਉਹਨੇ ਬਰਬਾਦ ਕਰ ਦੇਣਾ ਸੀ। ਪੁੱਤਰ ਵੀ ਪੁੱਤਰ ਹੋਣ ਕਰਕੇ ਵੇਖ ਲਓ ਹੀ ਨਹੀਂ ਕਿਹੜਾ ਐਸਾ ਵੀ ਉਹ ਸਾਰਾ ਕੁਛ ਹੀ ਚੁੱਪ ਚੁਪਾਤਾ ਸਹਾਰ ਜੇ ਕੁਝ ਨਾ ਦੱਸੇ, ਕਿਉਂਕਿ ਉਹਨੂੰ ਪਤਾ ਹੈ ਵੀ ਕੂੜਨ ਖੁੱਟੇ ਨਾਨਕਾ ਓੜਕ ਸੱਚ ਰਹੀ। ਵੀ ਝੂਠ ਦਾ ਝੂਠ ਹੀ ਹੁੰਦਾ, ਇਹਦਾ ਪਰਦਾ ਖੁੱਲ ਹੀ ਜਾਂਦਾ, ਓੜਕ ਨੂੰ ਤਾਂ ਸੱਚ ਰਹਿੰਦਾ ਹੁੰਦਾ ਹੈ। ਜੋ ਸੱਚ ਸਾਹਮਣੇ ਆ ਗਿਆ ਹੈ ਰਾਜੇ ਦੇ, ਜਿਸ ਕਰਕੇ ਕੂੜ ਦਾ ਫਿਰ ਪਰਦਾ ਫਾਸ ਹੋ ਗਿਆ। ਪਰਦਾ ਕੀ ਫਾਸ ਹੋ ਗਿਆ, ਜਿਹਨ ਜਾਨ ਵੀ ਗਈ ਉਹਦੀ। ਹੋਰ ਉਹ ਵਿਚਾਰੇ ਇੱਥੇ ਵਜ਼ੀਰ ਸੁਣਾ ਰਿਹਾ ਪ੍ਰਸੰਗ ਚਿੱਤਰ ਸਿੰਘ ਰਾਜੇ ਨੂੰ। ਕਹਿੰਦੇ ਮਹਾਰਾਜ ਤੁਹਾਡੇ ਵਰਗਾ ਇੱਕ ਸਿਆਣਾ ਰਾਜਾ, ਉਹ ਪਹਾੜ ਦੇ ਇਲਾਕੇ ਦਾ ਸੀ, ਉੱਤਰ ਦੇਸ਼ ਦਾ ਸੀ।
ਅਦਕ ਰੂਪ ਜਾ ਕੋ ਜਗ ਲਹੀਐ,
ਰਾਜੇ ਦਾ ਜਿਹੜਾ ਸਰੂਪ ਹੈ ਸੰਸਾਰ ਦੇ ਵਿੱਚ ਬਹੁਤਾ ਚੰਗਾ ਜਾਣਿਆ ਜਾਂਦਾ, ਬਹੁਤਾ ਸੁੰਦਰ ਸੁਨੱਖਾ ਸੀ ਉਹ ਰਾਜਾ।
ਸ਼ਤਰ ਕੇਤ ਰਾਜਾ ਕੋ ਨਾਮਾ,
ਰਾਜੇ ਦਾ ਨਾਮ ਸੀ ਸ਼ਤਰ ਕੇਤ।
ਨਿਰਖ ਥਕਤ ਰਹਿ ਜਿਹ ਬਾਮਾ,
ਜਿਹੜੇ ਸੁੰਦਰ ਸਰੂਪ ਨੂੰ ਦੇਖ ਦੇਖ ਕੇ ਜਿੰਨੀਆਂ ਇਸਤਰੀਆਂ ਸੀ ਉਹ ਥਕਤ ਹੋ ਜਾਂਦੀਆਂ ਸਨ, ਜਾਣੀ ਉਹ ਦੇਖੀ ਜਾਂਦੀਆਂ ਸੀ ਉਹਦੇ ਵੱਲੀ।
ਸ਼ਤਰ ਮੰਜਰੀ ਨਾਮ ਤਵਨ ਕੋ,
ਉਹਦੀ ਜਿਹੜੀ ਘਰਵਾਲੀ ਪਤਨੀ ਸੀ ਪਟਰਾਣੀ ਸੀ ਉਹਦਾ ਨਾਂ ਸੀ ਸ਼ਤਰ ਮੰਜਰੀ।
ਅਦਕ ਰੂਪ ਜਗ ਸੁਨਤ ਜਵਨ ਕੋ,
ਹਾਂ ਜੀਰਾ ਸੰਸਾਰ ਦੇ ਵਿੱਚ ਰਾਜੇ ਵਾਂਗ ਹੀ ਬੜਾ ਸੋਹਣਾ ਸਰੂਪ ਸੁਣਿਆ ਜਾਂਦਾ ਸੀ, ਭਾਵ ਰਾਜੇ ਵਰਗੀ ਹੀ ਹੈ ਸੀ ਉਹ।
ਭਵਨ ਚਤੁਰ ਦਸ ਮਾਜ ਉਜਿਆਰੀ,
ਆਹਰੀ ਸੁੰਦਰਤਾ ਦੀ ਜਿਹੜੀ ਰੋਸ਼ਨੀ ਹੈ 14 ਲੋਕਾਂ ਵਿੱਚ ਹੈ ਸੀ।
ਰਾਜਾ ਸ਼ਤਰ ਕੇਤ ਕੀ ਨਾਰੀ,
ਜਿਹੜਾ ਸ਼ਤਰ ਕੇ ਰਾਜਾ ਇਹਦੀ ਉਹ ਜਿਹੜੀ ਨਾਰੀ ਹੈ ਪਤਨੀ ਹੈ ਸ਼ਤਰ ਮੰਜਰੀ।
ਸ਼ਤਰ ਮੰਜਰੀ ਤਾਂ ਕੀ ਪਿਆਰੀ,
ਆਹੋ ਜਿਹੜੀ ਸ਼ਤਰ ਮੰਜੀ ਹੈ ਰਾਜੇ ਨੂੰ ਬੜੀ ਨੇ ਵਾਲੀ ਸੀ।
ਅੰਗ ਉਤੰਗ ਨਿਰਪਤ ਤੇ ਭਾਰੀ,
ਹਾਂ ਜਿਹੜਾ ਰਾਜਾ ਛਤਰ ਕੇਤ ਉਹਦੇ ਨਾਲੋਂ ਜ਼ਿਆਦਾ ਕੱਦ ਕਾਠ ਵਾਲੀ ਸੀ, ਇਸੇ ਤਰ੍ਹਾਂ ਕੋਈ ਸਰੀਰ ਕਰਕੇ ਬੋਝਲ ਵੀ ਸੀ, ਭਾਰੀ ਹੈ ਸੀ ਉਸਦਾ ਸਰੀਰ।
ਬਹੁਤ ਜਤਨ ਆਗਮ ਕੋ ਕਰੈ।
ਉਹ ਜਿਹੜੀ ਹੈ ਛਤਰ ਮੰਜਰੀ ਪਟਰਾਣੀ ਹੈ, ਪੁੱਤਰ ਵਾਸਤੇ ਆਉਣ ਵਾਲੇ ਸਮੇਂ ਦੇ ਸੰਬੰਧ ਬਹੁਤ ਤਰ੍ਹਾਂ ਦੇ ਹੀਲੇ ਕਰਦੀ ਹੈ, ਬਹੁਤ ਚਿੰਤਾ ਵੀ ਕਰਦੀ, ਸ਼ੋਕ ਵੀ ਕਰਦੀ ਹੈ।
ਕੈਸੇ ਰਾਜ ਹਮਾਰੋ ਸਰੈ।
ਵੀ ਸਾਡਾ ਜਿਹੜਾ ਰਾਜ ਭਾਗ ਹੈ ਕਿਵੇਂ ਸਰੈ, ਕੀ ਬਣਿਆ ਠਣਿਆ ਰਹੇ, ਇਹ ਕਿਵੇਂ ਕਾਇਮ ਰਹੇ।
ਕੰਨਿਆ ਹੋਇ ਤਾਂ ਕੇ ਮਰ ਜਾਹੀ।
ਉਹ ਜਿਹੜੀ ਸ਼ਤਰਮੰਜਰੀ ਪਟਰਾਣੀ ਹੈ ਉਹਦੇ ਪੇਟ ਤੋਂ ਲੜਕੀ ਹੁੰਦੀ ਹੈ, ਉਹ ਵੀ ਕੁਝ ਸਮੇਂ ਤੋਂ ਬਾਅਦ ਮਰ ਮੁਰ ਜਾਂਦੀ ਹੈ।
ਭੂਤ ਆਨ ਪ੍ਰਗਟੈ ਕੋ ਨਾਹੀ।
ਰਾਣੀ ਦੇ ਪੇਟ ਰਾਹੀਂ ਕੋਈ ਹੋਰ ਪੁੱਤਰ ਪ੍ਰਗਟ ਨਹੀਂ ਹੁੰਦਾ, ਪੁੱਤਰ ਜੰਮਦਾ ਨਹੀਂ ਹੈ।
ਤ੍ਰੇ ਕੋ ਸ਼ੋਕ ਅਧਿਕ ਜੀ ਭਾਰੋ।
ਇਸ ਕਰਕੇ ਜਿਹੜੀ ਛਤਰਮੰਜਰੀ ਇਸਤਰੀ ਰਾਣੀ ਹੈ ਇਹਦੇ ਹਿਰਦੇ ਵਿੱਚ ਬੜਾ ਭਾਰੀ ਸ਼ੋਕ ਰਹਿੰਦਾ ਹੈ, ਪੁੱਤਰੀ ਹੁੰਦੀ ਉਹ ਮਰ ਜਾਂਦੀ, ਪੁੱਤਰ ਪੈਦਾ ਨਹੀਂ ਹੁੰਦਾ ਹੈ।
ਚਰਤ ਏਕ ਤ੍ਰਿ ਚਿਤ ਵਿਚਾਰ।
ਵਜ਼ੀਰ ਕਹਿੰਦਾ ਹੈ ਚਿਤਰ ਸਿੰਘ ਰਾਜੇ, ਉਹ ਜਿਹੜੀ ਛਤਰਮਜੀ ਇਸਤਰੀ ਅਨੇਕ ਚਿੱਤ ਵਿੱਚ ਇਸ ਤਰ੍ਹਾਂ ਦਾ ਉਹ ਚਰਿੱਤਰ ਜਾ ਵਿਚਾਰ ਹੈ, ਯਾਨੀ ਸ਼ਟ ਕਪਟ ਜਾ ਸੋਚਿਆ ਹੈ।
ਸੁਤ ਬਿਨ ਤ੍ਰੇ ਚਿੱਤ ਚਿੱਤ ਵਿਚਾਰੀ।
ਹਾਂ ਵੀ ਪੁੱਤਰ ਤੋਂ ਬਗੈਰ ਜਿਹੜੀ ਇਸਤਰੀ ਹੁੰਦੀ ਉਸਦਾ ਵਿਚਾਰੀ ਹੁੰਦੀ ਹੈ, ਕੀ ਵਿਚਾਰੀ ਹੁੰਦੀ ਉਹਦਾ ਕੀ ਹੁੰਦਾ ਹੈ, ਚਿੱਤ ਵਿੱਚ ਉਹਨੂੰ ਚਿੰਤਾ ਬਣੀ ਰਹਿੰਦੀ ਹੈ।
ਕਿਉਂ ਨਾ ਦੈਵ ਗਤ ਕਰੀ ਹਮਾਰੀ।
ਜਿਹੜਾ ਦੈਵ ਗਤ ਪਰਮੇਸ਼ਰ ਉਹਨੇ ਸਾਡੀ ਕਿਉਂ ਨਹੀਂ ਚੰਗੀ ਕਿਸਮਤ ਕੀਤੀ, ਆਹ ਸਾਡੇ ਘਰ ਦੇ ਵਿੱਚ ਉਹਨੇ ਪੁੱਤਰ ਕਿਉਂ ਨਹੀਂ ਬਖਸ਼ਿਆ, ਪਰਮੇਸ਼ਰ ਨੇ ਕਿਉਂ ਸਾਡੀ ਮਾੜੀ ਕਿਸਮਤ ਹੈ।
ਦਿਜ ਮੁਰ ਹਾਥ ਦਾਨ ਨਹਿ ਲੇਹੀ।
ਮੈਨੂੰ ਪੁੱਤੀ ਹੋਣ ਕਰਕੇ ਮੇਰੇ ਹੱਥਾਂ ਤੋਂ ਬ੍ਰਾਹਮਣ ਲੋਕ ਜਿਹੜੇ ਉਹ ਦਾਨ ਨਹੀਂ ਲੈਂਦੇ ਹਨ।
ਗ੍ਰਹਿ ਕੇ ਲੋਕ ਉਲਾਂਬੇ ਦੇਹੀ।
ਮੇਰੇ ਘਰ ਦੇ ਜਿਹੜੇ ਲੋਕ ਹੈ ਸਾਕ ਸੰਬੰਧੀ ਹੈ, ਉਹ ਵੀ ਮੈਨੂੰ ਉਲਾਂਭੇ ਦਿੰਦੇ ਹੈ, ਕਿਹੋ ਜੀ ਹੈ ਨਪੁੱਤੀ ਜੀ ਹੈ ਉਤਰੀ ਜੀ ਹੈ।
ਤਾਤੇ ਦੁਰਾਚਾਰ ਕਛ ਕਰੀਏ।
ਉਹ ਪਟਰਾਣੀ ਸੋਚਦੀ ਹੈ ਵੀ ਪੁੱਤਰ ਵਾਸਤੇ ਮੈਨੂੰ ਕੋਈ ਦੁਰਾਚਾਰ ਵੀ ਕਰ ਲੈਣਾ ਚਾਹੀਦਾ, ਵਿਵਚਾਰ ਕਰ ਲੈਣਾ ਚਾਹੀਦਾ ਹੈ।
ਪੁੱਤਰ ਰਾਵ ਕੇ ਬਚਨ ਉਚਾਰੀਏ।
ਹਾਂ ਤੇ ਮੁੱਖੋਂ ਉਹ ਕਹਿ ਦਿੱਤਾ ਜਾਏ ਵੀ ਇਹ ਰਾਜੇ ਦਾ ਪੁੱਤਰ ਹੀ ਹੈ, ਹੋਰ ਕਿਸੇ ਨਾਲ ਸੰਬੰਧ ਜਾ ਕਰਕੇ ਮੈਨੂੰ ਪੁੱਤਰ ਲੈ ਲੈਣਾ ਚਾਹੀਦਾ।
ਇੱਕ ਪੁੱਤਰ ਲੀਜੈ ਉਪਜਾਈ।
ਰਾਣੀ ਵਿਚਾਰਦੀ ਹੈ ਕਿਵੇਂ ਨਾ ਕਿਵੇਂ ਢੰਗ ਤਰੀਕਾ ਕਰਕੇ ਪੁੱਤਰ ਪੈਦਾ ਕਰ ਲੈਣਾ ਚਾਹੀਦਾ।
ਨਿਰਪ ਕੇ ਕਵਨ ਨਿਰਖ ਹੈ ਆਈ।
ਹਾਂ ਵੀ ਇਹ ਰਾਜੇ ਦਾ ਪੁੱਤ ਹੈ ਕਿ ਹੋਰ ਦਾ ਪੁੱਤ ਹੈ, ਹੋਰ ਕਿਹਨੇ ਆ ਕੇ ਕਿ ਆ ਕੇ ਇੱਥੇ ਦੇਖਣਾ ਹੈ, ਜਦੋਂ ਮੇਰੇ ਪੇਟੋਂ ਹੋਇਆ ਸਾਰੇ ਕਹਿਣਗੇ ਰਾਜੇ ਦੇ ਆਏ।
ਸਬਤ ਏਕ ਤੇ ਨਿਰਪਤ ਬੁਲਾਈ।
ਹਾਏ ਰਾਜੇ ਨੇ ਜਦੋਂ ਦੇਖਿਆ ਇਹ ਜਿਹੜੀ ਛਤਰਮੰਜਰੀ ਹੈ ਇਹਦੇ ਪੇਟੋਂ ਤਾਂ ਕੋਈ ਪੁੱਤਰ ਪੈਦਾ ਨਹੀਂ ਹੁੰਦਾ, ਲੜਕੀਆਂ ਪੈਦਾ ਹੁੰਦੀਆਂ ਪੁੱਤਰ ਕੋਈ ਹੁੰਦਾ ਨਹੀਂ, ਉਹ ਮਰ ਜਾਂਦੀਆਂ ਹਨ, ਵੀ ਚਲੋ ਆਪਾਂ ਹੋਰ ਕੋਈ ਸ਼ਾਦੀ ਕਰ ਲਈਏ। ਕਹਿੰਦੇ ਏਕ ਜਿਹੜੀ ਹੈ ਰਾਣੀ ਦੀ ਸਬਤ ਕੇ ਸੌਂਕਣ ਸੀ ਨਾ, ਜਾਂ ਰਾਜੇ ਦੀ ਸੇਵਕਣੀ ਸੀ, ਦਾਸੀ ਸੀ, ਉਹਨੂੰ ਬੁਲਾਇਆ ਇਸ ਨੇ।
ਇਹ ਵਿਆਹ ਇਹ ਜਗਤ ਉਡਾਈ।
ਹਾਂ ਸੰਸਾਰ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਜੀ ਉਠਾ ਦਿੱਤੀ ਹੈ, ਸਾਰੇ ਲੋਕਾਂ ਵਿੱਚ ਇਹ ਗੱਲ ਪ੍ਰਗਟ ਕਰ ਦਿੱਤੀ ਹੈ ਕਿ ਮੇਰੇ ਘਰ ਵੀ ਇਹ ਕੋਈ ਪੁੱਤਰ ਨਹੀਂ ਹੁੰਦਾ, ਲੜਕੀਆਂ ਹੁੰਦੀਆਂ ਉਹ ਮਰ ਜਾਂਦੀਆਂ, ਇਸ ਕਰਕੇ ਵੀ ਮੈਂ ਹੁਣ ਦੂਜਾ ਵਿਆਹ ਕਰਾਵਾਂਗਾ, ਆ ਜਿਹੜੀ ਦਾਸੀ ਜੀ ਇਹਦੇ ਨਾਲ ਮੈਂ ਪੁੱਤਰ ਲਈ ਸ਼ਾਦੀ ਕਰ ਲਵਾਂਗਾ।
ਇਉਂ ਸੁਣ ਨਾਰ ਅਧਿਕ ਅਕੁਲਾਈ।
ਇਉਂ ਸੁਣ ਕੇ ਅੱਗੇ ਤੋਂ ਅੱਗੇ, ਕਿਉਂਕਿ ਰਾਜੇ ਨੇ ਲੋਕਾਂ ਵਿੱਚ ਗੱਲ ਉਡਾ ਦਿੱਤੀ, ਫਿਰ ਰਾਣੀ ਕੋਲ ਤਾਂ ਗੱਲ ਆਉਣੀ ਸੀ ਨਾ, ਜਿਹੜੀ ਰਾਣੀ ਸ਼ਤਰਮੰਦਰੀ ਆ, ਬੜੀ ਕੁਕਲਾਈ ਘਬਰਾਈ ਹੈ, ਦੁਆਕਲ ਹੋਈ ਹੈ।
ਸੇਵਕਾਨ ਸੌ ਦਰਬ ਲੁਟਾਈ,
ਜਿਹੜੀਆਂ ਕਿ ਉਹਦੀਆਂ ਦਾਸੀਆਂ ਜਿਹੀਆਂ ਨਾ ਰਾਣੀ ਦੀਆਂ, ਉਹਨਾਂ ਨੂੰ ਬੜਾ ਧਨ ਲੁਟਾਉਂਦੀ ਹੈ ਵੀ ਤੁਸੀਂ ਰਾਜੇ ਨੂੰ ਸਮਝਾਓ ਵੀ ਉਹ ਇਸ ਤਰ੍ਹਾਂ ਦੀ ਹੋਰ ਕੋਈ ਦਾਸੀ ਨਾਲ ਵਿਆਹ ਜਾਂ ਨਾ ਕਰਾਵੇ।
ਦੋਹਰਾ ਸਬਤ ਤ੍ਰਾਸ ਰਾਨੀ ਅਧਿਕ,
ਗੱਲ ਕੀ ਵੀ ਮੇਰੇ ਘਰ ਦੇ ਵਿੱਚ ਜਦੋਂ ਕੋਈ ਹੋਰ ਸੌਂਕਣ ਆ ਜਾਏਗੀ ਫਿਰ ਮੈਨੂੰ ਕਿਹਨੇ ਪੁੱਛਣਾ? ਉਹਨੂੰ ਕਹਿੰਦੇ ਸੌਂਕਣ ਦਾ ਬੜਾ ਡਰ ਹੈ ਰਾਣੀ ਨੂੰ।
ਲੋਕਨ ਦਰਬ ਲੁਟਾ,
ਇਸ ਕਰਕੇ ਜਿਹੜੇ ਇੱਧਰ ਉੱਧਰ ਲੋਕ ਹਨ ਰਾਣੀ ਦੇ ਰਾਜੇ ਕੋਲ ਬੈਠਣ ਵਾਲੇ ਹੈ, ਉਹਨਾਂ ਨੂੰ ਧਨ ਲੁਟਾਉਂਦੀ ਹੈ ਵੀ ਰਾਜੇ ਨੂੰ ਸਮਝਾਓ ਹੋਏ ਦਾਸੀ ਨਾਲ ਨਾ ਵਿਆਹ ਕਰਾਵੇ।
ਤੇ ਬਾਕੀ ਸਭ ਤੇ ਚਾਹੇ,
ਉਹ ਐਸੇ ਆ ਜਿਹੜੇ ਨੌਕਰ ਚਾਕਰ ਛਲ ਕਰਦੇ ਹੈ, ਕਹਿੰਦੇ ਉਹਦੀ ਸਹਾਇਤਾ ਕਰਨੀ ਚਾਹੁੰਦੇ ਹੈ। ਉਹ ਇਹੀ ਚਾਹੁੰਦੇ ਵੀ ਦਾਸੀ ਰਾਜੇ ਦੇ ਘਰੇ ਆ ਜਾਏ, ਰਾਣੀ ਬਣ ਜਾਵੇ।
ਸਕਾ ਨ ਮੂਰਖ ਪਾ,
ਪਰ ਉਹ ਜਿਹੜੀ ਰਾਣੀ ਸ਼ਤਰਮੰਜੀ ਆ ਉਹ ਮੂਰਖ ਹੈ, ਉਹ ਭੇਦ ਨਹੀਂ ਪਾ ਸਕਦੀ ਵੀ ਇਹ ਤਾਂ ਦਾਸੀ ਨੂੰ ਚਾਹੁੰਦੇ ਹੈ ਵੀ ਰਾਜੇ ਦੇ ਘਰੇ ਆ ਜਾਏ, ਪਟਰਾਣੀ ਬਣ ਜਾਏ, ਸਾਡਾ ਵਧੀਆ ਦਾਲ ਫੁਲਕਾ ਚੱਲੂਗਾ।
ਚੌਪਈ ਲੋਕ ਸਬਤ ਤਾਂ ਕੀ ਕਹਿ ਚਾਹੇ,
ਹਾਂ ਜਿੰਨੇ ਵੀ ਸਾਰੇ ਲੋਕ ਹੈ ਉਹ ਇਹੀ ਕਹਿੰਦੇ ਹੈ ਇਹ ਜਿਹੜੀ ਦਾਸੀ ਹੈ ਰਾਜੇ ਨੂੰ ਵਿਆਹ ਲਾਣੀ ਚਾਹੀਦੀ ਹੈ।
ਬਾਕੀ ਉਸਤਤ ਨ੍ਰਿਪ ਸੋ ਕਹੇ,
ਉਹ ਦਾਸੀ ਦੀ ਜਿਹੜੀ ਉਸਤੀ ਵਡਿਆਈ ਹੈ ਰਾਜੇ ਨੂੰ ਜਾ ਕੇ ਕਹਿੰਦੇ ਆ ਵੀ ਜੋ ਤੁਸੀਂ ਚਾਹੁੰਦੇ ਹੋ ਗੱਲ ਠੀਕ ਹੈ ਜੀ।
ਕਹੇ ਜੋ ਇਹ ਪ੍ਰਭ ਬਾਰੇ ਸੋ ਮਾਰੋ,
ਹਾਂ ਇਧਰ ਜਿਹੜੀ ਰਾਣੀ ਹੈ ਉਹ ਕਹਿੰਦੀ ਹੈ ਵੀ ਜੇ ਵਰ ਲਵੇਗਾ ਨਾ ਉਹ ਦਾਸੀ ਨੂੰ ਵਿਆਹ ਲਵੇਗੀ ਤੇ ਮੈਂ ਤੈਨੂੰ ਮਾਰ ਦਿਆਂਗੀ,
ਅਧਿਕ
ਮੈਂ ਸੌਂਕਣ ਨੂੰ ਜਾਂਦਾ ਨਹੀਂ ਰਹਿਣ ਦਿਆਂਗੀ। ਇਸ ਤਰ੍ਹਾਂ ਦੂਜਾ ਪਾਠ ਕਹੇ ਜੋ ਇਹ ਪ੍ਰਭੂ ਬਰੈ ਹਮਾਰੋ, ਉਹ ਜਿਹੜੇ ਦਾਸ ਹੈ ਨੌਕਰ ਚਾਕਰ ਉਹ ਕਹਿੰਦੇ ਹੈ ਵੀ ਜਿਹੜਾ ਸਾਡਾ ਮਾਲਕ ਰਾਜਾ ਹੈ ਇਸ ਦਾਸੀ ਨੂੰ ਕਹਿੰਦੇ ਬਰਲੇਗਾ ਵਿਆਹ ਲਵੇਗਾ।
ਅਧਿਕ ਟੂਕਰੋ ਚੱਲੇ ਹਮਾਰ,
ਕਹਿੰਦੇ ਸਾਡਾ ਵੀ ਰੋਟੀ ਪਾਣੀ ਫਿਰ ਵਧੀਆ ਖੁੱਲਾ ਡੁੱਲਾ ਚੱਲੇਗਾ, ਕਿਉਂਕਿ ਅਸੀਂ ਕਹਾਂਗੇ ਦੇਖ ਲਾ ਰਾਜੇ ਕੋਲ ਦਾਸੀ ਤੇਰੀ ਸਿਫਾਰਿਸ਼ ਕੀਤੀ ਹੈ, ਦੇਖ ਲਾ ਤੂੰ ਸਾਡੇ ਸਿਫਾਰਿਸ਼ ਕਰਨ ਕਰਕੇ ਰਾਣੀ ਮਹਾਰਾਣੀ ਬਣ ਬੈਠੀ ਹੈ, ਉਹ ਸਾਡੇ ਕਰਕੇ ਉਹ ਪੁਰਾਣੀ ਚੱਕ ਕੇ ਪਰੇ ਮਾਰਿਆ ਰਾਜੇ ਨੇ। ਇਸ ਤਰ੍ਹਾਂ ਕਹਿੰਦੇ ਵੀ ਸਾਡਾ ਦਾਲ ਫੁਲਕਾ ਬਣ ਗਿਆ ਚੱਲੂਗਾ ਜੇ ਰਾਜੇ ਨੇ ਉਹ ਕਰ ਲਿਆ।
ਸਬਤ ਤ੍ਰਾਸ ਅਤ ਤ੍ਰਿਯ ਹੈ ਦਿਖਾਵੇ,
ਉਧਰ ਜਿਹੜੀ ਰਾਜੇ ਦੀ ਰਾਣੀ ਨੇ ਸ਼ਤਰੀ ਹੈ ਉਹਨੂੰ ਬੜਾ ਭਾਰੀ ਡਰ ਪੈ ਜਾ ਦਿਖਾਉਂਦੀ ਹੈ ਸੌਂਕਣ ਦਾ।
ਤਾ ਕੋ ਮੂੰਡ ਮੂੰਡ ਕਰ ਖਾਵੇ,
ਰਾਜੇ ਦੀ ਰਾਣੀ ਉਹਨੂੰ ਵੀ ਮੁੰਨ ਮੁੰਨ ਕੇ ਖਾਂਦੇ, ਉਹਨੂੰ ਕਹਿੰਦੇ ਵੇਖ ਲਾ ਅਸੀਂ ਰਾਜੇ ਨੂੰ ਸਮਝਾ ਕੇ ਰੱਖਦੇ ਹਾਂ ਮੋੜ ਕੇ ਰੱਖਦੇ ਹਾਂ ਵੀ ਨਾ ਜੀ ਦਾਸੀ ਨਾਲ ਨਾ ਸ਼ਾਦੀ ਕਰਾਓ, ਤੁਹਾਡੀ ਭੰਡੀ ਬਦਨਾਮੀ ਹੋਊਗੀ, ਲੋਕ ਕੀ ਕਹਿਣਗੇ ਵੀ ਦਾਸੀ ਨੂੰ ਇਹ ਵਿਆਹ ਕਰ ਲਿਆ। ਇਸ ਤਰ੍ਹਾਂ ਜੀ ਬਦਨਾਮੀ ਤੋਂ ਬਚੋ, ਉਹਨੂੰ ਅਸੀਂ ਸਮਝਾਉਂਦੇ ਹਾਂ ਤੇਰੀ ਅਸੀਂ ਮਦਦ ਕਰਦੇ ਹਾਂ, ਔਰ ਰਾਣੀ ਨੂੰ ਕਹਿੰਦੇ ਉਧਰ ਡਰ ਦਿਖਾ ਦਿੰਦੇ ਹੈ।
ਤਾ ਕਹਿ ਦਰਬ ਨ ਦੇਖਣ ਦੇਹੀ,
ਉਹ ਜਿਹੜਾ ਧਨ ਪਦਾਰਥ ਰਾਣੀ ਤੋਂ ਲੈ ਲੈਂਦੇ ਹੈ ਉਹ ਜਿਹੜੀ ਕੋਈ ਸ਼ੌਂਕਣ ਜੀ ਦਾਸੀ ਉਹਨੂੰ ਤਾਂ ਦੇਖ ਨਹੀਂ ਦਿੰਦੇ, ਉਹਦੇ ਵੱਲੀ ਤਾਂ ਝਾਕਣ ਹੀ ਨਹੀਂ ਦਿੰਦੇ ਉਸਨੂੰ।
ਲੂਟ ਕੂਟ ਬਾਹਰ ਤੇ ਲੇਹੀ,
ਮਹਾਰਾਣੀ ਕੋਲੋਂ ਬਾਹਰੋਂ ਬਾਹਰੋਂ ਲੁੱਟ ਪੁੱਟ ਲੈਂਦੇ ਇਹੋ ਜਿਹੀਆਂ ਗੱਲਾਂ ਬਾਤਾਂ ਕਰ ਕਰਾ ਕੇ।
ਪੁੰਨ ਤੇ ਮਿਲ ਹੈ ਸਬਤ ਸੌ ਜਾਈ,
ਰਾਣੀ ਕੋਲੋਂ ਲੁੱਟ ਪੁੱਟ ਕੇ ਫਿਰ ਉਹ ਜਿਹੜੀ ਉਹਦੀ ਜਿਹੜੀ ਸੌਂਕਣ ਬਣਨਾ ਜਿਹਨੇ ਉਹ ਵਿਆਹ ਕੇ ਘਰ ਆਉਣਾ ਫਿਰ ਉਹਦੇ ਕੋਲ ਚਲੇ ਜਾਂਦੇ ਆ ਨੌਕਰ ਚਾਕਰ ਛਲ ਪ੍ਰੇਮ ਕਰਨ ਵਾਲੇ।
ਭਾਤ ਭਾਤ ਤਿੰਨ ਕਰ ਹੈ ਬਟਾਈ,
ਤਰ੍ਹਾਂ ਤਰ੍ਹਾਂ ਨਾਲ ਉਹ ਦਾਸੀ ਦੀ ਬੜੀ ਵਡਿਆਈ ਕਰੇ, ਬੜੀ ਉਸਤੀ ਦੇ ਪੁਲ ਬੰਨਦੇ ਹੈ।
ਤੁਮ ਕਹਿ ਪਰ ਹੈ ਨਿਰਬਤ ਹਮਾਰੋ,
ਦੇਖ ਲਾ ਦਾਸੀ ਅਸੀਂ ਸਿਫਾਰਿਸ਼ ਕਰ ਰਹੇ ਹਾਂ ਤੇਰੀ, ਤੈਨੂੰ ਕਹਿੰਦੇ ਰਾਜੇ ਨੇ ਬਣ ਲੈਣਾ ਵਿਆਹ ਲੈਣਾ।
ਹੋਇ ਹੈ ਅਧਿਕ ਪ੍ਰਤਾਪ ਤੁਮਾਰੋ,
ਹਾਂ ਤੂੰ ਕਿੱਥੇ ਦਾਸੀ ਬਣੀ ਹੈ, ਸਾਰੀ ਦਿਹਾੜੀ ਭੱਜੀ ਫਿਰਦੀ ਹੈ, ਕਿੱਥੇ ਤੂੰ ਰਾਜੇ ਦੀ ਰਾਣੀ ਬਣ ਜਾਣੀ ਹੈ। ਇਸ ਕਰਕੇ ਤੇਰੀ ਬੜੀ ਵੱਡੀ ਵਡਿਆਈ ਹੋ ਜਾਣੀ ਹੈ।
ਇਉਂ ਕਹਿ ਕਹਿ ਤਾ ਕੋ ਧਨ ਲੁੱਟੈ ਹੈ,
ਇਉਂ ਕਹਿ ਕਹਿ ਕੇ ਨਾ ਦਾਸੀ ਤੋਂ ਉਹਦੇ ਕੋਲੋਂ ਵੀ ਧਨ ਲੁੱਟੀ ਪੁੱਟੀ ਜਾਂਦੇ ਨੌਕਰ ਚਾਕਰ।
ਬਹੁਰ ਆਨ ਵਾਤਰੀ ਕਹਿ ਕੂਟੈ ਹੈ,
ਉਧਰੋਂ ਆ ਕੇ ਜਿਹੜੀ ਉਹ ਰਾਜੇ ਦੀ ਰਾਣੀ ਹੈ ਉਹਨੂੰ ਕਹਿੰਦੇ ਲੁੱਟਦੇ ਕੁੱਟਦੇ, ਉਹਦੇ ਕੋਲੋਂ ਵੀ ਉਹ ਵੀ ਜਿਵੇਂ ਮਾਇਆ ਦੇਵੀ ਉਸ ਤਰ੍ਹਾਂ ਉਹਨੂੰ ਡਰਾਉਂਦੇ ਧਮਕਾਉਂਦੇ ਆ ਵੀ ਅਸੀਂ ਰਾਜੇ ਨੂੰ ਆਪਣੇ ਕੰਟਰੋਲ ਵਿੱਚ ਰੱਖਿਆ, ਅਸੀਂ ਨਹੀਂ ਵਿਆਹ ਕਰਾਉਣ ਦਿੰਦੇ ਉਹਨੂੰ, ਨਹੀਂ ਤਾਂ ਉਹ ਤਿਆਰ ਬੈਠਾ ਹੈ।
ਇਹ ਬਿਧ ਤ੍ਰਾਸ ਤਿੰਨੇ ਦਿਖ ਰਾਵੈ,
ਇਸ ਤਰ੍ਹਾਂ ਦਾ ਡਰ ਪੈ ਉਹਨੂੰ ਦਿਖਾਉਂਦੇ ਰਾਣੀ ਨੂੰ।
ਦੂਹਨ ਮੁੰਡ ਮੁੰਡ ਕਹਿ ਖਾਵੈ,
ਜਿਹੜੇ ਵਿੱਚ ਵਿਚਾਲੇ ਵਾਲੇ ਲੋਕ ਹੈ ਨਾ, ਕਹਿੰਦੇ ਦੋਹਾਂ ਨੂੰ ਮੁੰਨ ਮੁੰਨ ਕੇ ਖਾਂਦੇ, ਦੋਹਾਂ ਨੂੰ ਲੁੱਟ ਕੁੱਟ ਕੇ ਖਾ ਜਾਂਦੇ। ਉੱਧਰ ਰਾਣੀ ਨੂੰ ਕਹਿੰਦੇ ਆ ਵੀ ਅਸੀਂ ਹੈ ਜਿਹੜੇ ਰਾਜੇ ਨੂੰ ਨਹੀਂ ਵਿਆਹ ਦਿੰਦੇ, ਉੱਧਰ ਦਾਸੀ ਨੂੰ ਕਹਿੰਦੇ ਆ ਵੀ ਅਸੀਂ ਤੇਰੀ ਸਿਫਾਰਿਸ਼ ਕਰ ਰਹੇ ਹਾਂ, ਰਾਜੇ ਨੇ ਤੈਨੂੰ ਵਿਆਹ ਲੈਣਾ ਹੈ, ਤੂੰ ਪਟਰਾਣੀ ਬਣ ਜਾਣਾ ਹੈ। ਉਹ ਉਧਰੋਂ ਰੁਪਈਏ ਸੋਕੀ ਜਾਂਦੀ ਹੈ, ਇੱਧਰੋਂ ਇਹ ਵੀ ਨਾ ਵਿਆਹ ਜਾਵੇ, ਉਧਰੋਂ ਵੀ ਖਾਈ ਜਾਂਦੇ ਲੋਕ।
ਦੋਹਰਾ ਅਨੇਕ ਭਾਂਤ ਇਹ ਨਿਰਬਤ ਕੋ,
ਹਾਂ ਇਸ ਤਰ੍ਹਾਂ ਕਹਿੰਦੇ ਅਨੇਕਾਂ ਤਰੀਕਿਆਂ ਨਾਲ ਰਾਜੇ ਨੂੰ
ਦੂਹਨ ਤ੍ਰਾਸ ਦਿਖਾ,
ਕਹਿੰਦੇ ਦੋਵਾਂ ਦਾ ਇਹ ਰਾਜੇ ਦਾ ਡਰਜਾ ਦਿਖਾ ਦਿੰਦੇ। ਰਾਣੀ ਨੂੰ ਵੀ ਉਹਨੇ ਉਹਨੂੰ ਵਿਆਹ ਲੈਣਾ ਦਾਸੀ ਨੂੰ, ਫਿਰ ਤੇਰੇ ਛਤਰਮਤੀ ਰਾਣੀ ਤੇਰੀ ਕੀ ਰਹੂਗੀ। ਉੱਧਰ ਉਹਨੂੰ ਕਹਿੰਦੇ ਵੀ ਜੇ ਅਸੀਂ ਨਾ ਸਿਫਾਰਿਸ਼ ਕੀਤੀ ਤੈਨੂੰ ਦਾਸੀ ਨੂੰ ਨਹੀਂ ਵਿਆਹਣਾ ਉਹਨੇ, ਜੇ ਅਸੀਂ ਮਾੜਾ ਮੋਟਾ ਕੋਈ ਵਿੱਚ ਕਰਤਾ ਨਾ ਕਿੰਤੂ ਪਰੰਤੂ, ਫਿਰ ਤੂੰ ਰਹਿ ਜਾਣਾ ਪਟਰਾਣੀ ਬਣ ਜਾਓ, ਇਸ ਕਰਕੇ ਸਾਨੂੰ ਆਪਣੇ ਕੋਲ ਰੱਖ, ਪੱਖ 'ਤੇ ਰੱਖ। ਕਹਿੰਦੇ ਇਸ ਤਰ੍ਹਾਂ ਦੋਹਾਂ ਨੂੰ ਹੀ ਡਰ ਪੈ ਦਿਖਾ ਕੇ ਲੁੱਟੀ ਪੁੱਟੀ ਜਾਂਦੇ ਵਿੱਚ ਵਿਚਾਲੜੇ।
ਦਰਬ ਜੜਨ ਕੇ ਧਾਮ ਕੋ,
ਹਾਂ ਮੂਰਖ ਰਾਣੀ ਦਾ ਮੂਰਖ ਦਾਸੀ ਦਾ ਘਰ ਦਾ ਜਿਹੜਾ ਧਨ ਪਦਾਰਥ ਹੈ
ਇਹ ਛਲ ਛਲ ਹੈ ਬਣਾ,
ਇਹ ਛਲ ਨਾਲ ਬਣਾ ਕਰਕੇ ਛਲੀ ਜਾਂਦੇ ਲੁੱਟੀ ਜਾਂਦੇ ਨੌਕਰ ਚਾਕਰ ਤੇ ਨੌਕਰਾਣੀਆਂ।
ਚੌਪਈ ਸਬਤ ਤ੍ਰਾਸ ਜੜ ਦਰਬ ਲੁਟਾਵੈ,
ਵੀ ਸੌਂਕਣ ਨਾ ਕਿਤੇ ਘਰੇ ਆ ਜਾਏ, ਇਸਦੇ ਡਰ ਕਰਕੇ ਜਿਹੜੀ ਰਾਣੀ ਹੈ ਜਿੰਨਾ ਕਰਦਾ ਤਨ ਪਦਾਰਥ ਹੈ ਹੈ ਲੁਟਾਈ ਪੁਟਾਈ ਜਾਂਦੀ ਹੈ।
ਦੁਰਾਚਾਰ ਸੁਤ ਹੇਤ ਕਮਾਵੈ,
ਵੀ ਮੇਰੇ ਘਰ ਦੇ ਵਿੱਚ ਕੋਈ ਪੁੱਤਰ ਪੈਦਾ ਹੋ ਜਾਏ, ਇਸ ਵਾਸਤੇ ਰਾਣੀ ਵਿਵਚਾਰ ਵੀ ਕਰਦੀ ਹੈ।
ਅਧਿਕ ਪ੍ਰੀਤ ਤਿੰਨ ਕੇ ਸੰਗ ਠਾਨੈ,
ਹਾਂ ਬਹੁਤੀ ਪ੍ਰੀਤੀ ਉਹਦੇ ਨਾਲ ਕਰਦੀ ਹੈ।
ਮੂਰਖ ਨਾਰ ਭੇਦ ਨਹਿ ਜਾਣੈ,
ਜਿਹੜੀ ਮੂਰਖ ਇਸਤਰੀ ਹੈ ਕੋਈ ਭੇਦ ਨਹੀਂ ਜਾਣਦੀ ਹੈ।
ਦੋਹਰਾ ਤੇਰਮ ਔਰਨ ਸੋ ਕਹੈ,
ਹਾਂ ਕਹਿੰਦੇ ਹੋਰਨਾਂ ਨਾਲ ਸੰਬੰਧ ਕਰਕੇ ਇਹ ਰਾਣੀ ਉਹ ਕਹਿੰਦੀ ਹੈ ਛੱਡਣਾ।
ਇਹ ਕੁੱਤੀਆ ਕੇ ਕਾਜ,
ਹਾਂ ਕਹਿੰਦੇ ਜਿਹੜੀ ਸੌਂਕਣ ਜੀ ਲਿਆਉਣਾ ਚਾਹੁੰਦਾ ਰਾਜ, ਇਹ ਕੁੱਤੀ ਕਹਿੰਦੇ ਕੀ ਕੰਮ ਹੈ, ਇਹ ਕੀ ਕਰੂਗੀ ਆ ਕੇ।
ਇੱਕ ਦਰਬ ਹਮੈ ਚਾਹੀਏ,
ਕਹਿੰਦੇ ਇੱਕ ਸਾਨੂੰ ਧਨ ਰੂਪੀ ਪੁੱਤਰ ਰੂਪੀ ਧਨ ਚਾਹੀਦਾ ਹੈ।
ਚੌਦੈ ਸ੍ਰੀ ਜਦ ਰਾਜ,
ਜੇ ਕਿਸੇ ਭਗਵਾਨ ਸਾਨੂੰ ਪੁੱਤਰ ਰੂਪੀ ਧਨ ਦੇ ਦੇਣ ਬਸ, ਫਿਰ ਤਾਂ ਸਭ ਕੁਛ ਮਸਲਾ ਹੱਲ ਹੋ ਜਾਊਗਾ।
ਚੌਪਈ ਇਹ ਸਭ ਭੇਦ ਨਿਰਪਤ ਜੀ ਜਾਣੈ,
ਇੱਧਰ ਹੁਣ ਰਾਜਾ ਜਿਹੜਾ ਛਤਰ ਕੇ ਤਾਂ ਬਹੁਤ ਸਿਆਣਾ ਹੈ, ਉਹ ਸਾਰਾ ਹੀ ਰਾਣੀ ਦਾ ਵੀ ਭੇਦ ਜਾਣਦਾ ਵੀ ਕੀ ਕਰਦੀ ਫਿਰਦੀ ਹੈ, ਉੱਧਰ ਜਿਹੜੀ ਕੋਈ ਦਾਸੀ ਹੈ ਉਹਦਾ ਵੀ ਭੇਦ ਜਾਣਦਾ ਵੀ ਪਟਰਾਣੀ ਬਣ ਵਾਸਤੇ ਕਿਵੇਂ ਧਨ ਲੁਟਾਈ ਪੁਟਾਈ ਜਾਂਦੀ ਹੈ। ਰਾਜਾ ਦੋਹਾਂ ਦਾ ਹੀ ਭੇਦ ਜਾਣਦਾ ਹੈ।
ਮੂਰਖ ਨਾਰਨ ਬਾਤ ਪਛਾਣੈ।
ਆ ਜਿਹੜੀ ਘਰਵਾਲੀ ਰਾਣੀ ਇਸਤਰੀ ਹੈ, ਮੂਰਖ ਹੈ, ਉਹ ਗੱਲਬਾਤ ਪਛਾਣਦੀ ਨਹੀਂ, ਰਾਜਾ ਸਾਰਾ ਭੇਦ ਸਮਝਦਾ ਹੈ।
ਰਾਜਾ ਅਵਰ ਤ੍ਰਿਆਨ ਬੁਲਾਵੈ।
ਫਿਰ ਰਾਜਾ ਕੀ ਕਰਦਾ ਹੈ ਵੀ ਇਹ ਤਾਂ ਦੋਵੇਂ ਹੀ ਮੂਰਖ ਹੈ, ਮਾਇਆ ਲਟਾਈ ਜਾਂਦੀ ਹੈ ਮੇਰੇ ਪਿੱਛੇ। ਉਹ ਕਹਿੰਦੇ ਹੋਰਨਾਂ ਨੂੰ ਸੱਦ ਲੈਂਦਾ,
ਭਾਂਤ ਭਾਂਤ ਕੇ ਭੋਗ ਕਮਾਵੇ।
ਤਰ੍ਹਾਂ ਤਰ੍ਹਾਂ ਦੇ ਜਿਹੜੇ ਸੰਬੰਧ ਹੈ ਉਹ ਉਹਨਾਂ ਨਾਲ ਕਰੀ ਕਰਾਈ ਜਾਂਦਾ ਹੈ।
ਦੋਹਰਾ ਤ੍ਰਿਗ ਤਾ ਤਿਰਿਆ ਤੇਰੇ ਕੋ ਭਾਖੀ ਹੈ।
ਹਾਂ, ਵਜ਼ੀਰ ਕਹਿੰਦਾ ਹੇ ਰਾਜੇ, ਉਹ ਇਸ ਨੂੰ ਤਰਜਾਰ ਤਰਕਾਰ ਜੋ ਕਿਹਾ ਜਾਂਦਾ ਹੈ।
ਜਾ ਕਹਿ ਪੀ ਨਾ ਬੁਲਾ।
ਜਿਹਦਾ ਮਾਲਕ ਉਹਨੂੰ ਕਹਿੰਦੇ ਪ੍ਰਸੰਨ ਹੋ ਕੇ ਨਾ ਬੁਲਾਵੇ ਚਲਾਵੇ।
ਤੇਹ ਦੇਖਤ ਤੀ ਅਨਤ ਕੀ।
ਔਰ ਦੇਖਦਿਆਂ ਕਿਸੇ ਹੋਰ ਦੇ ਨਾਲ
ਸੇਜ ਬਿਹਾਰ ਨ ਜਾ।
ਉਹ ਕਹਿੰਦੇ ਸੇਜਾ ਤੀ ਜਾ ਕੇ ਇਹ ਸੰਗਮ ਕਰੇ।
ਚੌਪਈ ਮੂਰਖ ਨਾਰ ਭੇਦ ਨਹਿ ਪਾਵੇ।
ਜਿਹੜੀ ਇਹ ਮੂਰਖ ਰਾਣੀ ਇਸਤਰੀ ਹੈ ਰਾਜੇ ਦਾ ਭੇਦ ਨਹੀਂ ਪਾ ਰਹੀ।
ਸਬਤ ਤ੍ਰਾਸ ਤੇ ਦਰਬ ਲੁਟਾਵੇ।
ਸੌਂਕਣ ਨਾ ਕਰੇ ਆ ਜਾਏ, ਦਾਸੀ ਨਾ ਰਾਣੀ ਬਣ ਕੇ ਬਹਿ ਜਾਏ, ਇਸ ਕਰਕੇ ਨੌਕਰਾ ਚਾਕਰਾਂ ਨੂੰ ਤਾਂ ਲੁਟਾਉਂਦੀ ਹੈ।
ਤੇ ਬਾਕੀ ਕਛ ਪ੍ਰੀਤ ਨ ਮਾਨੈ।
ਆਓ ਜਿਹੜੇ ਨੌਕਰ ਚੱਕਰ ਹੈ ਤੇ ਰਾਜਾ ਉਹਦੀ ਕੋਈ ਪ੍ਰੀਤੀ ਨੂੰ ਮੰਨਦਾ ਨੀ, ਕੋਈ ਮੁਕਤਾ ਨਹੀਂ ਦਿੰਦਾ।
ਨਿਰਭਤ ਭਏ ਕਛ ਔਰ ਬਖਾਨੇ।
ਰਾਜੇ ਦੇ ਸਾਹਮਣੇ ਹੋ ਕੇ ਨੌਕਰ ਚਾਕਰ ਕੁਝ ਹੋਰ ਕਹਿੰਦੇ, ਰਾਣੀ ਦੇ ਸਾਹਮਣੇ ਹੋ ਕੇ ਕੁਝ ਹੋਰ ਕਹਿੰਦੇ।
ਅੜਿਲ ਸੁਨੋ ਰਾਏ ਇੱਕ ਤ੍ਰੇ ਸੁਭ ਤਾਹੇ ਬੁਲਾਈ ਹੈ।
ਹਾਂ, ਇਹ ਨੌਕਰ ਚਾਕਰ ਵੀ ਕਹਿੰਦੇ ਸੁਣੋ ਰਾਜਾ ਜੀ, ਛਤਰ ਕੇਤ ਇੱਕ ਇਸਤਰੀ ਹੈ ਚੰਗੀ, ਉਹਨੂੰ ਤੁਹਾਨੂੰ ਘਰੇ ਬੁਲਾ ਲੈਣਾ ਚਾਹੀਦਾ।
ਤਾਂ ਸੋ ਮੈਨ ਬਿਹਾਰ ਵਿਸ਼ੇਖ ਕਮਾਈ ਹੈ।
ਉਹਦੇ ਨਾਲ ਜਿਹੜਾ ਕੋਈ ਮੇਲ ਮਿਲਾਪ ਹੈ ਤੁਹਾਨੂੰ ਕਰ ਕਰਾ ਲੈਣਾ ਚਾਹੀਦਾ।
ਐਸੀ ਤ੍ਰੇ ਕਰ ਪਰ ਜਾਨ ਨਹਿ ਦੀਜੀ ਹੈ।
ਰਾਜਾ ਜੀ ਇਹੋ ਜਿਹੀ ਸ੍ਰੀਮਤ ਜੇ ਘਰ ਵਿੱਚ ਪਵੇ ਉਹਨੂੰ ਜਾਨ ਨਹੀਂ ਦੇਣਾ ਚਾਹੀਦਾ।
ਹੋ ਨਿਜ ਨਾਰੀ ਸੋਨੇ ਹੁਣ ਕਬਹੂ ਕੀਜੀ ਹੈ।
ਰਾਜਾ ਛਤਰ ਕੇਤ ਜਿਹਦੇ ਪੇੜ ਤੋਂ ਕੋਈ ਪੁੱਤਰ ਨਹੀਂ ਪੈਦਾ ਹੁੰਦਾ, ਇਹ ਜੀ ਉਤਰੀ ਦੇ ਨਾਲ ਕੀ ਨੇ ਕਰਨਾ ਹੈ।
ਚੌਪਈ ਭਲੋ ਵਹਿ ਜੋ ਭੋਗ ਕਮਾਵੇ।
ਹਾਂ, ਕਹਿੰਦੇ ਚੰਗਾ ਤਾਂ ਉਹੀ ਹੁੰਦਾ ਜਿਹੜਾ ਕੋਈ ਜਿਉਂਦਾ ਜਿਉਂਦਾ ਏ ਸੰਸਾਰੀ ਭੋਗ ਜੇ ਭੋਗ ਲੈਂਦਾ।
ਭਾਂਤ ਭਾਂਤ ਸੋ ਦਰਬ ਲੁਟਾਵੇ।
ਹਾਂ, ਤਰ੍ਹਾਂ ਤਰ੍ਹਾਂ ਦੇ ਨਾਲ ਇਸ ਸੰਬੰਧ ਵਿੱਚ ਤਾਂ ਲੁਟਾ ਦਿੰਦਾ ਭਾਵੇਂ।
ਨਿਜ ਤ੍ਰੇ ਸਾਥ ਨੇ ਹਿਲ ਗਈ ਹੈ।
ਰਾਜਾ ਜੀ ਜਿਹਦੇ ਪੇੜ ਤੋਂ ਕੋਈ ਪੁੱਤਰ ਹੀ ਨਹੀਂ ਹੁੰਦਾ ਉਹਦੇ ਨਾਲ ਬਿਲਕੁਲ ਕੋਈ ਸੰਬੰਧ ਨਾ ਰੱਖੀਏ, ਨੇ ਨਾ ਲਗਾਈਏ।
ਜੋ ਜਿਤ ਜਗ ਆਪਨ ਨਾ ਕਹੀਏ।
ਜੋ ਸੰਸਾਰ ਦੇ ਵਿੱਚ ਆਪਣੇ ਆਪ ਨੂੰ ਵੀ ਨਿਯਮਤ ਨਾਲ ਜਿੱਤਿਆ ਉਹਦੇ ਅਧੀਨ ਹੈ ਉਹ ਨਾ ਕਹਾਈਏ ਜੀ।
ਦੋਹਰਾ ਤੁਮ ਰਾਜਾ ਸਮ ਭਵਰ ਕੀ।
ਹਾਂ, ਕਹਿੰਦੇ ਜੀ ਤੁਸੀਂ ਤਾਂ ਰਾਜੇ ਭੋਲੇ ਦੇ ਸਮਾਨ ਹੋ।
ਫੂਲੀ ਤੇਰੇ ਹੈ ਨਿਹਾਰ।
ਹਾਂ, ਜਿਹੜੀ ਕਵਲ ਵਾਂਗੂ ਕੋਈ ਤ੍ਰੇਮਤੀ ਕਹਿੰਦੇ ਉਹ ਫੁੱਲੀ ਹੋਏ ਖਿੜੀ ਨੂੰ ਵੇਖ ਕੇ।
ਬਿਨ ਰਸ ਲੀਨੇ ਕਿਉਂ ਰਹੋ।
ਇਹ ਕਹਿੰਦੇ ਉਹਦੇ ਨਾਲ ਰਸ ਕੀਤੇ ਤਾਂ ਬਗੈਰ ਕਿਵੇਂ ਰਹੋ।
ਤ੍ਰੇ ਕੀ ਸ਼ੰਕ ਵਿਚਾਰ।
ਆਪਣੇ ਘਰਵਾਲੀ ਦੀ ਸ਼ੰਕਾ ਜੀ ਵਿਚਾਰ ਕੇ।
ਚੌਪਈ ਜਿਹ ਤੁਮ ਚਾਹ ਤਿਸੈ ਲੈ ਆਵੇ।
ਹੈ ਦੇਖੋ ਰਾਜਾ, ਤੁਸੀਂ ਸੁਤੰਤਰ ਹੋ, ਤੁਹਾਨੂੰ ਘਰਵਾਲੀ ਪਠਾਣੀ ਸ਼ਤਰਮੰਜਰੀ ਕੋਈ ਪਰਵਾਹ ਨਹੀਂ ਕਰਨੀ। ਜੇ ਤੁਸੀਂ ਚਾਹੋ ਅਸੀਂ ਰਾਜਧਾਨੀ ਵਿੱਚੋਂ ਅਸੀਂ ਇਸਤਰੀ ਨੂੰ ਲੈ ਆਵਾਂਗੇ।
ਅਬ ਹੀ ਤੋਹ ਸੌ ਆਨ ਮਿਲਾਵੇ।
ਹਾਂ, ਹੁਣੇ ਲਿਆ ਕੇ ਤੁਹਾਡੇ ਨਾਲ ਉਹਦਾ ਮੇਲ ਜੋਲ ਕਰਾ ਦਿਆਂਗੇ ਅਸੀਂ।
ਤਾ ਸੋ ਭੋਗ ਮਾਨ ਰੁਚ ਕੀਜੈ।
ਉਹਦੇ ਨਾਲ ਸ਼੍ਰੀ ਜੀ ਨਾਲ ਸੰਬੰਧ ਕਰ ਲਈਏ।
ਮਧੁਰ ਬਚਨ ਸ਼ਰਵਨਨ ਸੁਣ ਲੀਜੈ।
ਮਿੱਠੇ ਮਿੱਠੇ ਜਿਹੜੇ ਬਚਨ ਉਹ ਕੰਨਾਂ ਰਾਹੀਂ ਸੁਣ ਸੁਣਾ ਲਈਏ।
ਯੋ ਰਾਜਾ ਸੋ ਬੈਨ ਸੁਣਾਵੇ ਹੈ।
ਇਸ ਤਰ੍ਹਾਂ ਵੀ ਰਾਜਾ ਵੀ ਸਾਨੂੰ ਕੋਈ ਰੁਪਈਏ ਦੇਵੇ ਇਹੋ ਜਿਹੀਆਂ ਮਿੱਠੀਆਂ ਮਿੱਠੀਆਂ ਜੀਆਂ ਗੱਲਾਂ ਬਾਤਾਂ ਰਾਜੇ ਨੂੰ ਵੀ ਸੁਣਾਉਂਦੇ ਆ, ਦੋ ਤੱਤ ਲੁੱਟੀ ਜਾਂਦੇ ਹੁਣ ਤੀਜੇ ਨੂੰ ਵੀ ਚਾਹੁੰਦੇ ਵੀ ਇਥੋਂ ਵੀ ਲੁੱਟ ਕੇ ਖਾਈਏ।
ਬਹਰੋ ਜਾਏ ਰਾਨੀ ਹੈ ਭੁਲਾਵੇ ਹੈ।
ਹਾਂ ਫਿਰ ਰਾਜੇ ਨੂੰ ਦੇਖਦੇ ਵੀ ਇਹ ਤਾਂ ਨੀ ਕੋਈ ਦਿੰਦਾ ਲੈਂਦਾ, ਫਿਰ ਰਾਣੀ ਨੂੰ ਜਾ ਕੇ ਭੁਲੇਖਾ ਪਾਉਂਦੇ ਆ ਭੁਲਾਉਂਦੇ ਆ।
ਜੋ ਹਮ ਤੇ ਨਿਕਸਨ ਪ੍ਰਭ ਪਾਵੇ।
ਇਹ ਰਾਣੀ ਜੀ ਜੇ ਰਾਜਾ ਮਾਲਕ ਸਾਡੇ ਨਿਕਲਣਾ ਪਾਏਗਾ ਸਾਥੋਂ ਬਾਹਰ ਹੋ ਜਾਏਗਾ।
ਅਨਕ ਦਰਿਆਨ ਸੌ ਭੋਗ ਕਮਾਵੇ।
ਫਿਰ ਉਹਨਾਂ ਨੇ ਤੁਹਾਨੂੰ ਨੀ ਪੁੱਛਣਾ ਹੈ, ਹੋਰ ਤ੍ਰੀਮਤਾ ਨਾਲ ਸੰਬੰਧ ਕਰੇਗਾ।
ਦੋਹਰਾ ਐਸ ਭਾਂਤ ਨਿਤ ਪ੍ਰਿਤਨ ਕੇ।
ਹਾਂ ਇਸ ਤਰ੍ਹਾਂ ਕਹਿੰਦੇ ਜਿਹੜੇ ਨੌਕਰ ਚਾਕਰ ਹੈ।
ਨਿਸ ਦਿਨ ਸੋਚ ਬਿਹਾਰ।
ਰਾਤ ਦਿਨ ਸੋਚਦੇ ਆ ਉਹਦਾ ਸਮਾਂ ਲੰਘਦਾ ਹੈ।
ਨਿਰਪਤ ਸਮਝ ਕਛ ਤੈ ਨਹੀਂ।
ਫਿਰ ਸਮਝਦੇ ਆ ਵੀ ਰਾਜਾ ਸਿਆਣਾ ਸਾਨੂੰ ਤਾਂ ਕੁਛ ਦਿੰਦਾ ਨਹੀਂ ਹੈ, ਭਾਵੇਂ ਅਸੀਂ ਬਥੇਰੀਆਂ ਛਲਕਾਂ ਉੱਠਦੀਆਂ ਗੱਲਾਂ ਕਰਦੇ ਹਾਂ, ਇਹ ਤਾਂ ਸਾਨੂੰ ਕੋਈ ਦਿੰਦਾ ਲੈਂਦਾ ਨਹੀਂ ਦਿਸਦਾ।
ਰਾਣੀ ਧਨ ਹੈ ਲੁਟਾ।
ਤੇ ਰਾਣੀ ਹੈ ਵੀ ਉਹ ਮੂਰਖ ਬਣ ਜਾਂਦੀ ਹੈ, ਸਾਡੀ ਗੱਲਾਂ ਵਿੱਚ ਆ ਜਾਂਦੀ, ਉਹ ਧਨ ਲੁਟਾਈ ਜਾਂਦੀ ਹੈ।
ਚੌਪ ਚੌਪਈ ਨਿਰਿਪ ਇੱਕ ਦਿਨ ਰਾਨੀ ਹੈ ਬੁਲਾਇਓ।
ਹਾਂ ਇੱਕ ਦਿਨ ਕੀ ਕੀਤਾ ਹੈ ਰਾਜੇ ਨੇ ਆਪਣੀ ਛਤਰਮਤੀ ਜਿਹੜੀ ਹੈ ਰਾਣੀ ਇਹਨੂੰ ਬੁਲਾ ਲਿਆ ਹੈ।
ਪਛ ਭੋਜ ਆਰ ਮਤ ਹੈ ਮੰਗਾਇਓ।
ਜਿਹੜਾ ਖਾਣ ਵਾਲਾ ਚੰਗਾ ਭੋਜਨ ਹੈ ਉਹ ਮੰਗਾ ਲਿਆ, ਹੋਰ ਨਸ਼ਾ ਵਗੈਰਾ ਵੀ।
ਅਦਕ ਮਦ ਹੈ ਰਾਜਾ ਲੈ ਪੀਓ।
ਹਾਂ ਦਿਖਾ ਕੇ ਰਾਜੇ ਨੇ ਬਹੁਤਾ ਨਸ਼ਾ ਜਾ ਪੀ ਪੂ ਲਿਆ।
ਹੋਰ ਇੱਕ ਸੋ ਰਾਨੀ ਤਿੰਨ ਲੀਓ।
ਜਿਹੜੀ ਛਤਰ ਮੰਜਰੀ ਰਾਣੀ ਉਹਨੇ ਥੋੜਾ ਕੁ ਲੈ ਲਿਆ ਹੈ।
ਨਿਰਿਪ ਕਹਿ ਭਇਓ ਮਧਿਆ ਮਦ ਭਾਰੋ।
ਜਿਹੜਾ ਰਾਜਾ ਉਹਨੂੰ ਨਸ਼ਾ ਪੀ ਕੇ ਬਹੁਤ ਤੱਕਦੇ ਉਹ ਨਸ਼ਾ ਜਾ ਹੋ ਗਿਆ ਤਕੜਾ।
ਸੋਏ ਰਹਿਓ ਨਹ ਸੁਧ ਹੈ ਸੰਭਾਰੋ।
ਬਸ ਉਹ ਸਿੱਜਾ ਤੇ ਸੋ ਰਿਹਾ, ਉਹਨੂੰ ਕੋਈ ਉਹਨੇ ਹੋਸ਼ ਨੀ ਸੰਭਾਲੀ, ਉਹਨੂੰ ਕੋਈ ਹੋਸ਼ ਹੀ ਨੀ ਹੋਇਆ।
ਪਤ ਸੋਇਓ ਲਹਿ ਤ੍ਰੇ ਮਨ ਮਾਹੀ।
ਆ ਜਿਹੜੀ ਰਾਣੀ ਹੈ ਛਤਰ ਮੰਜਰੀ ਉਹਨੇ ਸਮਝ ਲਿਆ ਜਾਣ ਲਿਆ ਵੀ ਪਤੀ ਤਾਂ ਨਸ਼ੇ ਵਿੱਚ ਹੁਣ ਸੌ ਗਿਆ ਹੈ।
ਭੇਦ ਅਭੇਦ ਪਛਾਣਿਓ ਨਾਹੀ।
ਹਾਂ ਵੀ ਰਾਜਾ ਸੁੱਤਾ ਹੈ ਕਿ ਜਾਗਦਾ ਹੈ, ਹੋਸ਼ ਵਿੱਚ ਨਸ਼ੇ ਵਿੱਚ ਗਰੂੰਦਾ ਹੈ, ਕੋਈ ਭੇਦ ਪਛਾਣ ਨਾ ਸਕੀ।
ਦੋਹਰਾ ਤ੍ਰੇ ਜਾਣਿਓ ਸੋਇਓ ਨਿਰਿਪਤ।
ਹਾਂ ਰਾਣੀ ਨੇ ਜਾਣ ਲਿਆ ਵੀ ਰਾਜਾ ਤਾਂ ਬਿਲਕੁਲ ਕੁੱਕ ਸੁੱਤਾ ਪਿਆ ਹੈ।
ਗਈ ਚਾਰ ਪਹਿਤਾਏ।
ਜਿਹਦੇ ਨਾਲ ਪੁੱਤਰ ਵਾਸਤੇ ਰੋਜ਼ ਸੰਬੰਧ ਕਰਦੀ ਸੀ ਉਹਦੇ ਕੋਲ ਚਲੀ ਗਈ ਵਿਚਾਰ ਲਈ।
ਜਾਗਤ ਕੋ ਸੋਵਤ ਸਮਝ।
ਰਾਜੇ ਨੂੰ ਜਾਗਦਿਆਂ ਹੋਇਆ ਸੁੱਤਾ ਹੀ ਸਮਝ ਲਿਆ ਹੈ।
ਭੇਦ ਨ ਲਹਾ ਕੁਕਾਰ।
ਹਾਂ ਕਹਿੰਦੇ ਖੋਟੀ ਕਾਇਆ ਵਾਲੀ ਨੇ ਭੈੜੀ ਰਾਣੀ ਨੇ ਕੋਈ ਭੇਦ ਨਾ ਜਾਣਿਆ।
ਚੌਪਈ ਰਾਣੀ ਗਈ ਭੂਪ ਤਬ ਜਾਗਿਓ।
ਹਾਂ ਜਦੋਂ ਰਾਣੀ ਚਲੀ ਗਈ ਇੱਧਰ ਜਿਹੜਾ ਰਾਜਾ ਛਤਰ ਕੇਤ ਜਾਗ ਪਿਆ।
ਹਿਰਦੈ ਕੁਵਰ ਕੋ ਹਿਤ ਅਨੁਰਾਗਿਓ।
ਹਾਂ ਜਿਹੜੀ ਕੋਈ ਕੁਵਰ ਹੈ ਘਰ ਵਾਲੀ ਛਤਰ ਮਰੀ ਹੈ ਉਹਦਾ ਹਿਰਦੇ ਵਿੱਚ ਨੇ ਜਾਗਿਆ ਹੈ।
ਬਹਰੋ ਤਿੰਨ ਕੋ ਪਾਛੋ ਗਹਿਓ।
ਹਾਂ ਬਈ ਉਹ ਛਤਰ ਮੰਜਰੀ ਕਿੱਧਰ ਚਲੀ ਗਈ ਉਹਦਾ ਪਿੱਛਾ ਜਾ ਫੜਿਆ ਹੈ।
ਕੀਲ ਕਮਾਤ ਸੁਣਿਆ ਗ੍ਰਹਿ ਲਹਿਓ।
ਰਾਜੇ ਨੇ ਦੇਖ ਲਿਆ ਵੀ ਇਹ ਤਾਂ ਕਿਸੇ ਹੋਰ ਨਾਲ ਹੀ ਇਹ ਗ੍ਰਹਿ ਕਰ ਰਹੀ ਹੈ।
ਦੋਹਰਾ ਨਿਰਖ ਰਾਜ ਤ੍ਰੇ ਕੋ ਰਮਤ।
ਹਾਂ ਰਾਜੇ ਨੇ ਦੇਖ ਲਿਆ ਵੀ ਰਾਣੀ ਤਾਂ ਹੋਰਨਾਂ ਨਾਲ ਖੇ ਖਾਂਦੀ ਫਿਰਦੀ।
ਸਰ ਤਨ ਕਾਨ ਪ੍ਰਮਾਨ।
ਸਾਜਾ ਰਾਜੇ ਨੂੰ ਆਇਆ ਹੈ ਇਸ ਤਰ੍ਹਾਂ ਤੀਰ ਲੈ ਕੇ ਤਨਕ ਵਿੱਚ ਖਿੱਚ ਲਿਆ ਉਸਨੇ।
ਅਬ ਇਨ ਦੋਹਾਂ ਕੋ ਹਨ।
ਖਿਆਲ ਕੀਤਾ ਵੀ ਤੀਰ ਮਾਰ ਕੇ ਦੋਹਾਂ ਨੂੰ ਹੁਣ ਮੈਂ ਮਾਰ ਮੁਕਾਵਾਂ।
ਪਿਓ ਕਹਿ ਕਸੀ ਕਮਾਨ।
ਇਸ ਤਰ੍ਹਾਂ ਜਾ ਮਨ ਵਿੱਚ ਕਹਿ ਕੇ ਕਮਾਨ ਜੀ ਖਿੱਚ ਲਈ ਤਨਕ ਖਿੱਚ ਲਿਆ।
ਚੌਪਈ ਬਹਰ ਨਿਰਪਤ ਕੇ ਇਉ ਮਨ ਆਈ।
ਫਿਰ ਰਾਜੇ ਦੇ ਮਨ ਦੇ ਵਿੱਚ ਗੱਲ ਹੋਰ ਤਰ੍ਹਾਂ ਦੀ ਵੀ ਉਹ ਆ ਗਈ।
ਸ਼ੰਕਰ ਹਾਨ ਚੋਟ ਲਗਾ ਚਲਾਈ।
ਮਨ ਵਿੱਚ ਸ਼ੰਕਾ ਜੀ ਕਰੇ है जो चोट नी चलाई जन तीर नी चलाया है।
यह विचार मन माहे बिचारा,
क्योंकि मन दे विच इस तरह का विचार जा करके ने विचारिया है।
जार सहत त्रे को नह मारा,
उस विचार करके जी अपनी घरवाली है उन्होंने नहीं मार मकाया।
दोहरा जो इन कह अब मार हों,
क्योंकि राजा विचार भी जे हूं मैं दोहां नूं मार दियांगा।
इम बाहर उड जा,
बाहर गल इउं उड जाऊगी।
आन पुरख सौ कह त्रिया,
वे राजे ने रानी वाली रानी नूं किसी होर पुरुष दे नाल संबंध पकड़ लिया सी।
जमपुर दई पठार,
करके भी राजे ने मुंह विच भेज, अगले लोग भेज दिता बाहर उड़ जाऊ गल।
चौपई तिन दुहन नह बान चलायो,
यहां सोच के भी बदनामी तो मेरी होगी, उन्हें तीर नहीं चलाया है।
तहते उलट बहर घर आयो,
आओ तो कहते उठ के बदल के घरे आ गया, मेला विच आ गया राजा।
हिरदा मती सौ भोग कमानो,
जेड़ी कोई दूजी अपनी रानी सी ओदे नाल ने संबंध जा कर लिया।
पौड़ रहा सोवत सो जानो,
हां उठे लेट रहा सुता जाने आ गया।
त्रे आई तासौ रत करके,
ये शतन मती कहते वापस आई है रती करके।
अदक चित के भीतर डर के,
अपने चित विच बहुत हृदय विच डरी भी पै जा भी बनिया है।
पौड़ रही त्यों ही लपटाई,
उसे तरह कहते उसे जाओ पर लेट रही है।
सोवत जान निरपत हर खाई,
मेरे मालक राजा जी तो सुते पई है, पहला वांग ऊपर कुछ भी हो गई।
सोवत सोन रिप लख हर खानी,
राजा जी तो सुते पे जान के प्रसन्न है।
मूरख नार बात नह जानी,
रानी मूरख है स्त्रियों ने गल नहीं जानी है।
जागत पात सोवत पहचाना,
पति ता राजा जागदा ही सी उन्हों सुता हुए, मूर्ख ने जान लिया।
मोर भेद इन कछु न जाना,
शतनमती ने आई जाने भी मेरा भेद राजे ने कुछ नहीं समझा, समझी बैठा सारा।
राव बचन तेन तेरे है सुनायो,
हाँ कोई समय तो बाद राजे ने उठ के अपनी पत्नी ने बचन सुनाया है, भी इन पता लग जाए।
कह गई थी ता हमें बतायो,
ने दसो शत्रुजी तू किधर गई सी, दस मैनू छेती दे के।
तब रानी इम बैन उचारे,
रानी ने उस वेले शरकट कर दिया बचन जे कहे राजे।
सुन राजा प्राणन ते प्यारे,
प्राणा ते प्यारे राजा जी सुनो मेरी गल।
सुन रिप बार एक टक मोह परी,
हे सियाने राजे सुन मेनू एक टक जी पई है, इस तरह मेनू एक कहने आदत जी पई हुई है।
सो तुमरे सोवत हम करी,
कहने जी मेनू आदत जी पई हुई है ना, वो तेरे सुत्या सुत्या अपनी आदत जी पूरी की थी।
पुत्र एक बिद दिया हमारे,
मेनू इस तरह वहम जा है भी विदाते ने साडे घर दे विच इक पुत्र दिता होया, सानू नहीं दिसदा है।
ते मोकह प्राणन ते प्यारे,
ओ जड़ा पुत्र परमेश्वर ने दिता मैनू प्राणा ता भी ज्यादा प्यारा है।
दोहरा पुत्र सेज के चौहों दिश,
ओ जड़ा मेरा पुत्र ओदी सेजा दे चार छपेरे।
लेत पवरिया नित,
मैनू कहंदे आओ लिखा जा पैंदा भी ओ हमेशा कहते हो चार छपेरे जेरा पुत्र है वो परिक्रमा जिया लेंदा, वो गेड़े जे कढ़दा है।
वह जान तुमरे फिरी,
वह कहते हो इस तरह भी ओ मेरा पुत्र ही है गेड़े कढ़दा है, ओ जान के पीछे पीछे मैं फिरी पुत्र दे।
सत समझ ओह चित,
हे राजा जी ये गल नू चित भी सच सहरी हो, इस तरह हो ਸਾਡੇ ਘਰੇ ਪੁੱਤਰ ਜੰਮਿਆ ਹੈ, ਉਹ ਵੀ ਸੇਜਾ ਦੇ ਇਰਦ ਗਿਰਦ ਚੱਕਰ ਲਾਉਂਦਾ ਹੈ, ਮੈਂ ਉਹਦੇ ਮਗਰ ਭੱਜੀ ਫਿਰਦੀ ਹਾਂ। ਇਸ ਤਰ੍ਹਾਂ ਜੀ ਮੈਨੂੰ ਕਹਿੰਦੇ ਆਸ ਪਈ ਹੈ, ਮੈਂ ਗੇੜੇ ਕੱਢਦੀ ਹਾਂ।
ਪੀ ਤੇ ਕੋ ਹਨ ਨਾ ਸਕਿਓ।
ਹਾਂ, ਜਿਹੜਾ ਰਾਜਾ ਸੀ ਭਾਵੇਂ ਸਾਰਾ ਕੁਝ ਜਾਣਦਾ ਸੀ, ਫੇਰ ਵੀ ਉਸਨੂੰ ਉਹ ਮਾਰ ਨਹੀਂ ਸਕਿਆ ਹੈ।
ਮਨ ਤੇ ਖੁਰਕ ਨਾ ਜਾ।
ਹਾਂ, ਮਨ ਦੇ ਵਿੱਚ ਜਿਹੜਾ ਕੋਈ ਖੁਰਕ ਦੀ ਚਿੰਤਾ ਹੈ, ਉਹ ਰਾਜੇ ਦੇ ਜਾਂਦੀ ਨਹੀਂ ਹੈ।
ਤਾ ਦਿਨ ਤੇ ਤੇਹ ਨਾਰ ਸੋ।
ਹਾਂ, ਹੋਰ ਦਿਨ ਤੋਂ ਜਿਹੜੀ ਕੋਈ ਆਪਣੀ ਸ਼ਤਨਮਤੀ ਥੀ ਹੈ,
ਰਾਮਿਓ ਨ ਰੁਚ ਉਪਜਾ,
ਉਹਦੇ ਨਾਲ ਕੋਈ ਨਹੀਂ, ਉਹਨੇ ਸੰਬੰਧ ਫਿਰ ਕੀਤਾ ਹੈ।
ਭਾਂਤ ਭਾਂਤ ਨਿਰਪ ਨਾਰ ਕਹੇ।
ਹਾਂ, ਰਾਜਾ ਕਹਿੰਦੇ ਤਰ੍ਹਾਂ ਤਰ੍ਹਾਂ ਦੇ ਨਾਲ,
ਭਜਤ ਹੁਤੋ ਸੁਖ ਪਾ।
ਜਿਵੇਂ ਪਹਿਲਾਂ ਕਹਿੰਦੇ ਸੁਖ ਪਾ ਕੇ ਸੰਬੰਧ ਕਰਦਾ ਹੁੰਦਾ ਸੀ।
ਭਾਂਤ ਬਾਤ ਆਏ ਚਿਤ ਜਾਏ ਜਬ।
ਜਦੋਂ ਪੁਰਾਣੀ ਦੀ ਆ ਚਰਿੱਤਰ ਦੀ ਸ਼ਰਫਰੇਬ ਦੀ ਗੱਲ ਉਹਨੂੰ ਚੇਤੇ ਆ ਜਾਂਦੀ ਹੈ,
ਘਰੀ ਨਾ ਭੋਗਾ ਜਾਏ,
ਉਸੇ ਵੇਲੇ ਉਹ ਪ੍ਰਾਮ ਹੋ ਜਾਂਦਾ ਹੈ।
ਚੌਪਈ ਇਹ ਰਾਣੀ ਜੀ ਭੀਤਰ ਜਾਣੈ।
ਉਧਰ ਜਿਹੜੀ ਰਾਣੀ, ਇਹ ਵੀ ਆਪਣੇ ਦਿਲ ਵਿੱਚ ਜਾਣਦੀ ਹੈ ਵੀ ਰਾਜੇ ਨੂੰ ਪਤਾ ਹੈ ਮੇਰਾ ਸਾਰਾ ਕੁਛ, ਵੀ ਜਿਵੇਂ ਮੈਂ ਕੁਛ ਕਰਦੀ ਕਰਾਨੀ ਸ਼ਰਫਰੇਬ।
ਲਜਤ ਨਿਰਪਤ ਸੌ ਕੱਛ ਨਾ ਬਖਾਨੈ।
ਹਾਂ, ਸ਼ਰਮਿੰਦਤ ਹੋਈ ਹੋਈ ਰਾਜੇ ਨੂੰ ਕੁਛ ਕਹਿ ਨਹੀਂ ਸਕਦੀ, ਦੱਸਦੀ ਨਹੀਂ ਹੈ।
ਬਾਤਨ ਸੌ ਤਾ ਕਹਿ ਬਿਰ ਮਾਵੈ।
ਗੱਲਾਂ ਬਾਤਾਂ ਨਾਲ ਨੂੰ ਕਹਿੰਦੇ ਬੜਾ ਪਰਚਾਉਣਾ ਚਾਹੁੰਦੀ ਹੈ।
ਕਰ ਕਰ ਅਧਿਕ ਕਟਾਸ਼ ਦਿਖਾਵੇ।
ਹਾਂ, ਤਰ੍ਹਾਂ ਤਰ੍ਹਾਂ ਦੇ ਹਾਵ ਭਾਵ ਜੇ ਕਰ ਕਰਕੇ ਦਿਖਾਉਂਦੀ ਹੈ।
ਦੋਹਰਾ ਸਭ ਕੱਛ ਟੂਟੇ ਜੁਰਤ ਹੈ।
ਵਜ਼ੀਰ ਰਾਜੇ ਨੂੰ ਕਹਿੰਦਾ ਵੀ ਸ਼ਤਰਗੰਧ, ਸਭ ਕੁਝ ਟੁੱਟੇ ਫੁੱਟੇ ਹੈ, ਉਹ ਕਿਸੇ ਨਾ ਕਿਸੇ ਢੰਗ ਨਾਲ ਜੁੜ ਜਾਂਦੇ ਹੈ।
ਜਾਣ ਲੇ ਮਨ ਮਿੱਤ।
ਇਹ ਸਾਡੇ ਮਨ ਦੇ ਮਿੱਤਰ ਰਾਜਾ ਸਿੰਘ ਜੀ, ਜਾਣ ਲੋ ਸਾਰੇ ਟੁੱਟੇ ਫੁੱਟੇ ਜੁੜ ਜਾਂਦੇ ਹੈ।
ਇਹ ਦੁਆ ਟੂਟੇ ਨਾ ਜੁੜ ਹੈ।
ਇਹ ਸੱਚੀ ਗੱਲ ਹੈ, ਆਹ ਦੋ ਚੀਜ਼ਾਂ ਟੁੱਟੀਆਂ ਜਿਹੜੀਆਂ ਇਹ ਨਹੀਂ ਜੁੜਦੀਆਂ ਹਨ।
ਇੱਕ ਸੀਸ ਅਰ ਚਿੱਤ।
ਇੱਕ ਤਾਂ ਜਿਹੜਾ ਸ਼ੀਸ਼ਾ ਟੁੱਟ ਜਾਵੇ ਉਹ ਨਹੀਂ ਜੁੜਦਾ ਹੈ, ਭਾਵੇਂ ਉਹ ਕੈਮੀਕਲ ਜਾ ਲਾ ਲੂ ਕੇ ਜੋੜ ਲੈਂਦੇ ਹੈ, ਪਰ ਉੱਥੇ ਉਹ ਪਤਾ ਲੱਗਦਾ ਵੀ ਇੱਥੋਂ ਇਹ ਟੁੱਟਿਆ ਹੈ, ਉਹ ਧਰੇੜ ਜੀ ਉਵੇਂ ਬਣੀ ਰਹਿੰਦੀ ਹੈ। ਅਤੇ ਦੂਜਾ ਕਹਿੰਦੇ ਜੇ ਕਿਸੇ ਵੱਲੋਂ ਮਨ ਚਿੱਤ ਟੁੱਟ ਜਾਵੇ, ਇਹ ਦਿਲੋਂ ਲੈ ਜਾਵੇ, ਫਿਰ ਉਹ ਮਨ ਨਹੀਂ ਕਿਸੇ ਦਾ ਜੁੜਦਾ, ਉਹ ਫਿਰ ਅੰਦਰ ਜੇ ਕਿਸੇ ਦੇ ਫਰਕ ਪੈ ਜੇ ਨਾ ਮਨ ਦਾ ਦਿਲ ਦਾ, ਕਹਿੰਦੇ ਇਹ ਨਹੀਂ ਜੁੜਦੇ, ਜੁੜਦੇ ਹਨ।
ਚਾਕਰ ਕੀ ਆਰ ਨਾਰ ਕੀ।
ਸਿਆਣੇ ਕਹਿੰਦੇ ਵੀ ਜਿਹੜਾ ਘਰ ਦਾ ਨੌਕਰ ਹੋਵੇ ਜਾਂ ਘਰ ਦੀ ਜਿਹੜੀ ਕੋਈ ਪਤਨੀ ਹੋਵੇ,
ਇੱਕ ਹੈ ਵੱਡੀ ਸਜ਼ਾ।
ਇਹਨਾਂ ਨੂੰ ਇੱਕ ਬੜੀ ਵੱਡੀ ਸਜ਼ਾ ਹੁੰਦੀ ਹੈ ਜੋ ਦੇਣੀ ਚਾਹੀਦੀ ਹੈ।
ਜੀਤੇ ਕਬਹੂ ਨਾ ਮਾਰੀ ਹੈ।
ਕਹਿੰਦੇ ਬਾਹਰੋਂ ਤਾਂ ਜਾਨੋ ਇਹਨਾਂ ਨੌਕਰ ਨੂੰ ਮਾਰੀਏ, ਨਾ ਕਹਿੰਦੇ ਜਿਹੜੀ ਘਰ ਵਾਲੀ ਮਾੜੀ ਉਹਨੂੰ ਨਾ ਮਾਰੀਏ।
ਮਨ ਤੇ ਮਨ ਹੈ ਮਿਲ ਹੈ ਭੁਲਾ।
ਹਾਂ, ਮਨ ਜਿਹੜਾ ਕਰਕੇ ਮਿਲਾਪ ਕਰਨਾ, ਮਨ ਉਹਦੇ ਨਾਲ ਮਿਲਣਾ, ਉਹਦੇ ਵੱਲੋਂ ਭੁਲਾ ਦੇਈਏ, ਇਹ ਸਭ ਤੋਂ ਵੱਡੀ ਕਹਿੰਦੇ ਨੌਕਰ ਨੂੰ ਤੇ ਘਰ ਵਾਲੀ ਨੂੰ ਸਜ਼ਾ ਹੈ। ਜਿਹੜਾ ਮਨ ਦਾ ਭੇਤ ਹੈ, ਮਨ ਦਾ ਅੰਦਰਲਾ ਖਿਆਲ ਹੈ, ਬਸ ਉਹ ਨਾ ਉਹਨੂੰ ਦੱਸਣਾ ਕਹੀਏ, ਬਸ ਇਸ ਤੋਂ ਵੱਡੀ ਹੋਰ ਕੋਈ ਕਹਿੰਦੇ ਸਜ਼ਾ ਨਹੀਂ ਉਸਨੂੰ। ਸੋ ਰਾਜੇ ਨੇ ਵੀ ਇਹੀ ਉਹ ਸਿਆਣੇ ਨੇ ਸੋਚਿਆ ਵੀ ਇਹਨੂੰ ਮਾਰ ਕੇ ਮੈਂ ਕੀ ਲੈਣਾ, ਇਸੇ ਤਰ੍ਹਾਂ ਦੂਜਾ ਵਿਆਹ ਕਰਾ ਕੇ ਵੀ ਮੈਂ ਕੀ ਲੈਣਾ ਹੈ, ਆਪਣਾ ਜਿਹੜਾ ਕੋਈ ਸੰਸਾਰ ਦੇ ਵਿੱਚ ਜਿੰਨਾ ਚਿਰ ਹੈ ਅਜਨ ਜਾਨ, ਆਪਾਂ ਰਾਜ ਭਾਗ ਮੋਗੋ, ਆ ਮਰੇ ਜਗ ਪਰਲੋਂ, ਜਦੋਂ ਆ ਮਰ ਗਏ ਸੰਸਾਰ ਵਿੱਚ ਤਾਂ ਬਸ ਭਾਵੇਂ ਕੁਝ ਹੋਏ ਭਾਵੇਂ ਪਰਲੋਂ ਆ ਜਾਏ ਭਾਵੇਂ ਨਾ ਆ ਜਾਏ, ਆਪਾਂ ਨੂੰ ਕੀ ਹੈ। ਇਸ ਕਰਕੇ ਉਹ ਸਿਆਣੇ ਨੇ ਆਪਣਾ ਰਾਜ ਭਾਗ ਕਾਇਮ ਰੱਖਣ ਵਾਸਤੇ, ਆਪਣੀ ਬਦਨਾਮੀ ਤੋਂ ਬਚਣ ਵਾਸਤੇ, ਵੀ ਕੋਈ ਕਹਿਣਗੇ ਰਾਣੀ ਨੂੰ ਇਹਨੇ ਐ ਮਾਰਿਆ, ਕੋਈ ਕਹਿਣਗੇ ਕੁਛ ਕਹਿਣਗੇ, ਉਹ ਦੋਹਾਂ ਪਾਸਿਆਂ ਤੋਂ ਬਚਾ ਬਚੂ ਕਰਕੇ ਅਤੇ ਬਸ ਇਹ ਵੀ ਇਹਨਾਂ ਦਾ ਮੇਲ ਜੋਲ ਇਹਨਾਂ ਨਾਲ ਆਪੋ, ਇਹਨਾਂ ਨਾਲ ਗੱਲਬਾਤ ਕਰਨੀ ਛੱਡ ਦਿਓ ਬਸ। ਸਭ ਤੋਂ ਵੱਡੀ ਇਹਨਾਂ ਨੂੰ ਸਜ਼ਾ ਹੈ। ਇਸ ਤਰ੍ਹਾਂ ਇਹ ਜਾਣੇ ਨੇ, ਰਾਜੇ ਨੇ ਆਪਣਾ ਰਾਜ ਭਾਗ ਉਸੇ ਤਰ੍ਹਾਂ ਸਹੀ ਸਲਾਮਤ ਬਚਾਇਆ, ਰਾਜ ਭਾਗ ਹੋ ਗਿਆ, ਸਮੇਂ ਆਉਣ ਤੋਂ ਅਨੁਸਾਰ ਦੁਨੀਆਂ ਤੋਂ ਚਲਿਆ ਗਿਆ। ਜੇ ਕਿਤੇ ਕੋਈ ਐਸਾ ਉਹ ਰਾਣੀ ਨੂੰ ਕਤਲ ਕਰ ਦਿੰਦਾ, ਮਾਰ ਦਿੰਦਾ, ਕਿਸੇ ਨੇ ਰਾਜੇ ਨੂੰ ਕੁਝ ਕਹਿਣਾ ਸੀ, ਕਿਸੇ ਨੇ ਰਾਣੀ 'ਤੇ ਚੱਕਰ ਸੁੱਟਣਾ ਸੀ, ਕਸੂਰ ਸਾਰਾ ਰਾਣੀ ਦਾ ਹੀ ਸੀ। ਪਰ ਉਹ ਘਰਵਾਲੀ ਹੋਣ ਕਰਕੇ ਅਤੇ ਕਸੂਰਵਾਰ ਰਾਜੇ ਨੇ ਵੀ ਹੋ ਜਾਣਾ ਸੀ। ਇਸ ਕਰਕੇ ਉਹਨੇ ਦੂਰਾਂ ਦੇਸ਼ੀ ਨਾਲ ਸੋਚ ਕੇ ਅਤੇ ਆਪਣਾ ਬਚਾਅ ਵੀ ਕਰ ਲਿਆ, ਆਪਣੀ ਜਿੰਦ ਜਾਨ ਵੀ ਬਚਾ ਲਈ, ਆਪਣੀ ਬਦਨਾਮੀ ਤੋਂ ਵੀ ਬਚਾ ਕਰ ਗਿਆ ਰਾਜਾ ਇਸ ਸਿਆਣਪ ਨਾਲ, ਇਸ ਢੰਗ ਨਾਲ। ਇਸ ਤਰ੍ਹਾਂ ਇਹ ਜਿਹੜਾ ਯੋਧਰ ਰਾਣੀ ਮੂਰਖ ਹੈ ਕਿ ਵੀ ਉਹ ਦੇਖੋ ਧਨ ਪਦਾਰਥ ਘਰ ਦਾ ਲੁਟਾਈ ਜਾਂਦੀ, ਉਹ ਦੋ ਛਲ ਫਰੇਬ ਕਰਨ ਵਾਲੇ ਨੌਕਰ ਕਿਹੋ ਜਿਹੇ ਨੇ, ਇੱਧਰ ਕੁਝ ਕਹਿੰਦੇ ਉੱਧਰ ਕੁਝ ਕਹਿੰਦੇ ਹੈ। ਮਤਲਬ ਹੈ ਵੀ ਇਹ ਜਿਹੜੇ ਛਲ ਫਰੇਬ ਕਰਨ ਵਾਲੇ ਲੋਕ ਹੈ ਉਹਨਾਂ ਤੋਂ ਖਾਲਸਾ ਜੀ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ। ਜਿਵੇਂ ਉਹ ਭੀਮ ਚੰਦ ਦਾ ਪੰਮਾ ਪੁਰੋਹਿਤ ਵੀ ਇਹ ਜਿਹੀ ਸੀ ਛਲ ਫਰੇਬ ਕਰਨ ਵਾਲਾ, ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਆ ਕੇ ਕੁਝ ਕਹਿੰਦਾ ਸੀ, ਉੱਧਰ ਭੀਮ ਚੰਦ ਨੂੰ ਕੁਝ ਕਹਿੰਦਾ ਸੀ, ਉਹਨੂੰ ਵੀ ਖੁਸ਼ ਰੱਖਦਾ, ਇੱਧਰ ਮਹਾਰਾਜ ਨੂੰ ਵੀ ਖੁਸ਼ ਰੱਖਦਾ ਸੀ। ਅਤੇ ਮਹਾਰਾਜ ਜਾਣਦੇ ਸੀ ਵੀ ਇਹ ਪੰਮਾ ਪੁਰੋਹਿਤ ਝੂਠ ਬੋਲਦਾ, ਛਲ ਫਰੇਬ ਕਰਦਾ, ਉਹਨੂੰ ਰਾਹੀ ਨਹੀਂ ਦਿੰਦੇ ਸੀ, ਸੁਣ ਸੁਣਾ ਲੈਂਦੇ ਸੀ, ਕੋਈ ਜਵਾਬ ਨਹੀਂ ਦਿੰਦੇ ਸੀ। ਫਿਰ ਇਹ ਬੜੀਆਂ ਪੂਜਾ ਪਾਠੀਆਂ ਦੀਆਂ ਗੱਲਾਂ ਜਿਹੀਆਂ ਕਰਦਾ ਜੀ, ਦੇਖੋ ਜੀ ਮੈਂ ਇੰਨਾ ਕੁਛ ਕਿਹਾ, ਤੁਸੀਂ ਫਿਰ ਵੀ ਮੇਰੇ 'ਤੇ ਨਿੱਚਾ ਯਕੀਨ ਨਹੀਂ ਕਰਦੇ, ਮੈਂ ਕੋਈ ਮਾੜਾ ਤੁਹਾਡੇ ਘਰ ਦਾ ਸੋਚਦਾ ਨਹੀਂ ਹੈ, ਮੈਂ ਤਾਂ ਤੁਹਾਡਾ ਭਲਾ ਸੋਚਦਾ। ਮੈਂ ਉੱਧਰ ਭੂਮ ਚੰਦ ਨੂੰ ਵੀ ਸਮਝਾ ਕੇ ਬਜਾ ਕੇ ਰੱਖਦਾ ਵੀ ਗੁਰੂ ਨਾਲ ਤੂੰ ਨਾ ਵਿਗਾੜ। ਉੱਧਰ ਹੋਰ ਭੀਮ ਚੰਦ ਨੂੰ ਚੁੱਕਦਾ ਵੀ ਇਹ ਜੇ ਗੁਰੂ ਇੱਥੇ ਬਣ ਗਏ ਰਹੇ ਬਣੇ ਰਹੇ, ਇਹਨਾਂ ਨੇ ਫੌਜਾਂ ਵਧਾ ਲੈਣੀਆਂ, ਤੇਰੇ ਰਾਜ ਭਾਗ ਨੂੰ ਖਤਰਾ ਹੈ, ਤੂੰ ਇਹ ਹੁਣੇ ਹੁਣੇ ਬਦਲਾ ਕਰ ਲੈ ਲਾ, ਇਹਨਾਂ ਨੂੰ ਖਤਮ ਕਰ ਦੇ। ਇੱਧਰ ਕੁਝ ਉੱਧਰ ਕੁਝ ਜਮੇ ਪੰਮਾ ਪੁਰੋਹਿਤ ਕਰਦਾ ਹੁੰਦਾ ਸੀ। ਇਸੇ ਤਰ੍ਹਾਂ ਇੱਕ ਔਰੰਗਜ਼ੇਬ ਦਾ ਵੀ ਉਹ CID ਕਰਨ ਵਾਲਾ ਸੀ, ਇੱਕ ਬ੍ਰਾਹਮਣ ਸੀ। ਪਹਿਲਾਂ ਤਾਂ ਉਹ ਔਰੰਗਜ਼ੇਬ ਤੋਂ ਵੀ ਮੈਂ ਮਾਇਆ ਲਮਾ ਖੁੱਲ੍ਹੀ ਡੁੱਲੀ ਮੁਸਲਮਾਨ ਬਣ ਗਿਆ ਸੀ। ਫਿਰ ਉਹ ਬ੍ਰਾਹਮਣ ਬਣ ਕੇ ਔਰ ਪਹਿਰਾਵਾ ਜਾਂ ਬ੍ਰਾਹਮਣਾਂ ਵਾਲਾ ਪਹਿਣ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ CD ਕਰਦਾ ਹੁੰਦਾ ਸੀ, ਰੋਜ਼ ਦੀ ਡੈਰੀ ਲਿਖ ਲਿਖ ਕੇ ਭੇਜਦਾ ਹੁੰਦਾ ਸੀ, ਅੱਜ ਮਹਾਰਾ ਨੇ ਆਹ ਕੀਤਾ, ਅੱਜ ਮਹਾਰਾ ਨੇ ਆਹ ਕੀਤਾ। ਨਾ ਆਪਣਾ ਉਹਨੇ ਅਬੂ ਵੱਲ ਰਖਾਇਆ ਹੋਇਆ ਸੀ ਬ੍ਰਾਹਮਣ ਨੇ। ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਦੋਂ ਸਭਾ ਵਿੱਚ ਆਉਂਦਾ ਹੁੰਦਾ ਸੀ, ਜਣੀਆਂ ਨੂੰ ਕਹਿੰਦੇ ਤਾਂ ਕੁਛ ਨਹੀਂ ਸੀ, ਹੱਸ ਪੈਂਦੇ ਸੀ ਜਦੋਂ ਆਉਂਦੇ ਸੀ, ਜਣੀਆਂ ਨੂੰ ਜਣਾਉਂਦੇ ਵੀ ਜਿਹੜਾ ਤੂੰ ਆ ਕੁਛ ਕਣਕੇ ਆਇਆ ਨਾ, ਸਾਨੂੰ ਸਾਰਾ ਪਤਾ ਤੇਰਾ, ਪਰ ਕਹਿੰਦੇ ਕੁਛ ਨਹੀਂ ਸੀ। ਜਦੋਂ ਫਿਰ ਖਾਲਸੇ ਪੰਥ ਦੀ ਸਾਜਨਾ ਮਹਾਰਾਜ ਨੇ ਕੀਤੀ, ਪੰਜਾਂ ਦੇ ਸੀਸ ਲਏ, ਉਹ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਉਹਨਾਂ ਦੇ ਸਤਿਗੁਰ ਮੇਰਾ ਮਾਰ ਜੀ ਵਾਲਾ ਪੰਜਾਂ ਨੂੰ ਸੁਰਜੀਤ ਕਰ ਲਿਆ। ਇਹ ਕੌਤਕ ਦੇ ਕੇ ਸਾਰਾ ਸਾਹਮਣੇ ਪ੍ਰਤੱਖ, ਫਿਰ ਇਹਦੇ ਮਨ ਵਿੱਚ ਖਿਆਲ ਆਇਆ ਵੀ ਜਿਹੜਾ ਇਹਨਾਂ ਦੇ ਸੰਬੰਧ ਵਿੱਚ ਮੈਂ ਮਾੜਾ ਸੋਚ ਰਿਹਾ, ਇਹਨਾਂ ਦੀ CID ਜਿਹੜਾ ਮੈਂ ਮਹਾਰਾਜ ਦੀ ਕਰ ਰਿਹਾ, ਮੇਰੇ ਲਈ ਬਹੁਤ ਮਾੜਾ ਕੰਮ ਹੈ, ਤ੍ਰਿਕਾਰ ਹੈ। ਵਾ ਫਿਰ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਜਾ ਕੇ ਸਾਰਾ ਸੱਚ ਦਿੱਤਾ, ਕਹਿੰਦੇ ਮਹਾਰਾਜ ਮੈਂ ਆਹ ਕੁਝ ਕਰਦਾ ਰਿਹਾ, ਅੱਜ ਤੁਹਾਡਾ ਸਾਹਮਣੇ ਆ ਦੇਖ ਕੇ ਵੀ ਤੁਸੀਂ ਤਾਂ ਆਪ ਹੀ ਹੋ। ਇਹ ਪਹਿਲਾਂ ਕਿਸੇ ਦਾ ਸਿਰ ਲੈ ਲੈਣਾ, ਫਿਰ ਉਹਨੂੰ ਜੋੜ ਕੇ ਜੀ ਬਾਲ ਦੇਣਾ, ਇਹ ਤਾਂ ਕੋਈ ਆਮ ਮਨੁੱਖ ਨਹੀਂ ਕਰ ਸਕਦਾ, ਮਰੇ ਨੂੰ ਨਹੀਂ ਜੀ ਵਾਲ ਸਕਦਾ ਹੈ। ਅਤੇ ਮੈਂ ਤਾਂ ਹੁਣ ਤੁਹਾਡੇ ਹੀ ਹਾਂ ਮਹਾਰਾਜ, ਅਤੇ ਬਾਹਰਾਂ ਨੇ ਵੇਖ ਲਓ ਵੀ ਉਹ ਉੱਧਰਲਾ ਕੋਈ ਕਰਨ ਕਰਾਉਣ ਵਾਲਾ ਹੋਣ ਕਰਕੇ ਕੁਝ ਨਹੀਂ ਫਿਕਰ ਕੀਤਾ, ਕਹਿੰਦੇ ਆ ਜਾ ਕੋਈ ਨਾ। ਬਾਕੀ ਤਾਂ ਕਹਿੰਦੇ ਸੀ ਉਹ ਵੀ ਮਹਾਰਾਜ ਜੇ ਨੂੰ ਨਾ ਰੱਖੋ, ਪਰ ਕਹਿੰਦੇ ਸਾਡਾ ਨਹੀਂ ਕੁਝ ਇਹ ਵਿਗਾੜ ਸਕਦਾ। ਉੱਧਰ ਉਹਨੇ ਪੱਤਰ ਲਿਖ ਕੇ ਔਰੰਗਜ਼ੇਬ ਨੂੰ ਭੇਜਤਾ, ਕਹਿੰਦੇ ਵੀ ਅੱਜ ਤੱਕ ਤਾਂ ਮੈਂ ਤੁਹਾਡਾ ਰਿਹਾ, ਅੱਜ ਤੋਂ ਬਾਅਦ ਮੈਂ ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਦਾ, ਅਤੇ ਮੇਰੇ ਵੱਲੀ ਹੁਣ ਤੋਂ ਕੋਈ ਖਿਆਲ ਨਾ ਕਰਨਾ ਵੀ ਇਹ ਕੋਈ ਇੱਧਰੋਂ ਪੁੱਛ ਪੜਤਾਲ ਕਰਕੇ ਛੱਡੂਗਾ। ਮੈਂ ਤਾਂ ਇਹੀ ਕਹਾਂਗਾ ਤੂੰ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਨਾ ਮੱਥਾ ਲਾ, ਇਹ ਤਾਂ ਪੈਗੰਬਰ ਹੈ, ਇਹ ਤਾਂ ਅੱਲਾਹ ਤਾਲਾ ਹੈ, ਇਹਨਾਂ ਨਾਲ ਤੂੰ ਜਿਹੜਾ ਇਹ ਕੁਝ ਕਰੇਗਾ ਤੂੰ ਸਾਰਾ ਆਪਣਾ ਕਰ ਵਾਹ ਕਰ ਲਏਗਾ। ਮੇਰੇ ਵੱਲੋਂ ਇਹ ਤੈਨੂੰ ਬਸ ਜਵਾਬ ਹੈ, ਮੈਂ ਇਹਨਾਂ ਦਾ ਬਣ ਗਿਆ ਸਾਹਮਣੇ ਦੇਖ ਕੇ ਸਾਰਾ ਕੁਝ। ਜਾਣੀ ਵੇਖ ਲਓ ਪਹਿਲਾਂ ਉਹ ਛਲ ਫਰੇਮ ਕਰਦਾ, ਰੋਜ਼ ਡੈਰੀ ਭੇਜਦਾ ਸੀ, ਫਿਰ ਸਾਹਮਣੇ ਉਹ ਪ੍ਰਤੱਖ ਨਗਾਰਾ ਦੇਖ ਕੇ ਫਿਰ ਸਭ ਕੁਝ ਛੱਡ ਕੇ ਸਿੱਧਾ ਹੋ ਗਿਆ ਅਤੇ ਮਹਾਰਾਜ ਦਾ ਬਣ ਬੈਠਾ। ਇਹ ਗੁਰੂ ਕਲਗੀਧਰ ਜੀ ਦੇ ਵਿੱਚ ਹੀ ਇੱਕ ਵਿਸ਼ੇਸ਼ਤਾ ਹੈ ਵੀ ਜਿਹੜਾ ਉਹਨਾਂ ਦੇ ਘਰ ਦੀ ਸੀਰੀ ਕਰਦਾ ਹੋਵੇ ਸਾਰਾ ਕੁਛ ਜਾ ਕੇ ਔਰੰਗਜ਼ੇਬ ਨੂੰ ਭੇਜ ਦਿੰਦਾ ਹੋਵੇ, ਉਹਨੂੰ ਕਹਿਣਾ ਕਹਿੰਦਾ ਜ਼ਿਆਦਾ ਕੋਈ ਨਹੀਂ, ਇਹ ਬੇਪਰਵਾਹ ਸਤਿਗੁਰੂ ਦੇ ਚਾਹ ਜਾਏ। ਹੁਣ ਇਹ ਵੀ ਜਿਹੜੇ ਪ੍ਰਸੰਗ ਹੈ ਵੀ ਇਹ ਛਲ ਫਰੇਬ ਕਰਨ ਵਾਲੇ ਮਨੁੱਖ ਦੁਨੀਆਂ ਵਿੱਚ ਵੀ ਹੈਗੇ ਹੈ, ਤੁਸੀਂ ਖਾਲਸਾ ਜੀ ਇਹਨਾਂ ਤੋਂ ਸਾਵਧਾਨ ਰਹਿਣਾ। ਉਹ ਦੇਖ ਲਓ ਵੀ ਆ ਨੌਕਰ ਚਾਕਰ ਕਿਵੇਂ ਉਹ ਰਾਣੀ ਨੂੰ ਮੂਰਖ ਨੂੰ ਲੁੱਟ ਲੁੱਟ ਖਾਈ ਗਏ, ਉਹ ਦਰਦਾਸੀ ਨੂੰ ਕਿਵੇਂ ਲੁੱਟ ਲੁੱਟ ਕੇ ਖਾਈ ਗਏ, ਅਤੇ ਪੱਲੇ ਕੁਛ ਇਹਦੇ ਦੋਹਾਂ ਦੇ ਨਹੀਂ ਕੁਛ ਪਿਆ, ਗੁਆ ਬੈਠਿਆ। ਰਾਜਾ ਸਿਆਣਾ ਸੀ, ਉਹ ਛਲ ਫਰੇਬ 'ਚ ਨਹੀਂ ਆਇਆ, ਵੇਖ ਲਓ ਉਹਨੇ ਆਪਣਾ ਦਿਲ ਦਾ ਹੀ ਨਹੀਂ ਭੇਜ ਦਿੱਤਾ ਕਿਸੇ ਨੂੰ। ਇਸ ਤਰ੍ਹਾਂ ਭਾਈ ਜਿੱਥੇ ਕੋਈ ਦੇਖੀਏ ਉੱਥੇ ਸਮਝ ਸਮ ਕੇ ਵਿਚਾਰ ਕਰਕੇ ਫਿਰ ਕਦਮ ਚੁੱਕੀਏ, ਐਸਾ ਨਾ ਹੋਵੇ ਵੀ ਤੁਹਾਡੇ ਨਾਲ ਕੋਈ ਧੋਖਾ ਕਰ ਜਾਏ। ਸਤਰਕ ਰਹੀਏ ਖਾਲਸਾ ਜੀ, ਇਹ ਉਪਦੇਸ਼ ਇਸ ਤੋਂ ਸੇਧ ਲੈਣੀ ਇਸ ਪ੍ਰਸੰਗ ਤੋਂ। ਉਹ ਸਮਾਂ ਉੱਪਰ ਜਾ ਰਿਹਾ, ਅਗਲਾ ਪ੍ਰਸੰਗ ਆਪਾਂ ਕੱਲ੍ਹ ਨੂੰ ਭੁਲਾਂਗੇ ਜੀ।
ਚਾਕਰ ਕੀ ਆਰ ਨਾਰ ਕੀ ਏਕੈ ਪੱਡੀ ਸਜਾਇ, ਜੀ ਤੇ ਕਬਹੂ ਨ ਮਾਰੀ ਹੈ ਮਨ ਤੇ ਮਿਲ ਹੈ ਭੁਲਾਇ, ਇਤ ਸ੍ਰੀ ਚਰਿਤ੍ਰ ਪਖਿਆਨੇ ਤਿਰਿਆ ਚਰਿਤਰੇ ਮੰਤਰੀ ਭੂਪ ਸੰਬਾਦੇ, ਤੇਤੀ ਸਮੋ ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਫਜੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਚਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣ ਸਾਰ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਠੇਰ, ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੇ ਸਦਾ ਭਵੇ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਜਾਨ ਰੱਖੋ ਹੀ ਹੈ ਪਰੋ, ਆਏ ਪ੍ਰਭ ਸ਼ਰਣਾਂਗਤੀ ਕਿਰਪਾ ਨਿਧ ਦਿਹਾਲ, ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਿਹਾਜ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵੰਦੇ ਗੁਰੂ ਪਰ ਉਸਾਰਨ ਹਾਰ ਜੋ ਸਰਦਾ ਕਰ ਸੇਵੰਦੇ